वासुदेव जी चरण शरण गुर एक पैंदा जाए चल सतगुरु कोट पैंदा के होए लेत है एक बार सतगुर मंत्र सिमरन मात्र सिमरन ताहे बारंबार गुरहित है पावनी भगत पाए कौड़ी अगर भाग रखे पावनी भगत पाए कौड़ी अगर भाग रखे ताहे गुर सर्व निदान दान देत है सतगुर दया निद महिमा अगाध बो नमो 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 नेत 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 है सतगुर दया निद महिमा अगाध धू नमो 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 नेत 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 है मुकत मोह तारे जी ऐसे गुलाम को बल बल जाइए आप मुकत मोह तारे जी ऐसे गुलाम को बल बल जाइए कवन कवन गुण कहिए नहीं किस पारे। लाख 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 कई कोर है, वो है ऐसो विचार विषम 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 ही सही है। लाल गुलाल रंगा रे कहो नानक संतन रस आई है। जो चाप दूंगा मस्तर ऐसे बल बल ऐसे बल बल
Good luck.
ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਰਸਨਾ ਪਵਿੱਤਰ ਕਰੋ ਸਤਿਗੁਰ ਦੀ ਬਖਸ਼ਿਸ਼ ਤੁਹਰਾਓ ਪਿਆਰ ਨਾਲ ਸਤ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰਾਂ ਨੂੰ ਬੇਨਤੀ ਹੈ ਆਉਣ ਵਾਲੀ ਸੰਗਤ ਨੂੰ ਟਿਕਾ ਦਿਓ ਪਿਛਲੇ ਪਾਸੇ ਆਉਣ ਵਾਲੇ ਬੈਠੀ ਜਾਣ ਗੁਰੂ ਸਤੋਤਰ ਪੜ੍ਹਨ ਵੇਲੇ ਸਮਾਪਤੀ ਵੇਲੇ ਆਵਾਜ਼ ਮਾਰ ਕੇ ਅੱਗੇ ਮੱਥਾ ਟਿਕਾ ਕੇ ਬਿਠਾ ਦਿੱਤਾ ਜਾਏਗਾ ਸਭ ਨੂੰ ਨਮਸਕਾਰ ਕਰਾ ਦਿੱਤੀ ਜਾਏਗੀ ਥੋੜ੍ਹਾ ਸਮਾਂ ਇਕਾਗਰਤਾ ਬਣਾ ਕੇ ਰੱਖਣੀ ਕਿਸੇ ਪਾਸਿਓਂ ਕਿਸੇ ਪ੍ਰਕਾਰ ਦੀ ਆਵਾਜ਼ ਨਾ ਆਵੇ ਬੀਬੀਆਂ ਬੱਚਿਆਂ ਦਾ ਖਿਆਲ ਰੱਖਣ ਪਹਿਰੇਦਾਰ ਇਸ਼ਾਰੇ ਨਾਲ ਚੁੱਪ ਕਰਾਉਣ ਇਸ਼ਾਰੇ ਨਾਲ ਬੋਲਦਿਆਂ ਨੂੰ ਚੁੱਪ ਕਰਾਉਣਾ ਹੈ ਬਿਠਾਉਣਾ ਹੈ ਖੁਦ ਨਹੀਂ ਬੋਲਣਾ ਸਬੱਬ ਨਾਲ ਸਤਸੰਗਤ ਦੀਆਂ ਘੜੀਆਂ ਮਿਲਦੀਆਂ ਨੇ ਗੁਰਮੁਖੋ ਸਤਿਗੁਰੂ ਦੇ ਚਰਨਾਂ ਵਿੱਚ ਬੈਠ ਕੇ ਲਾਹਾ ਲੈਣਾ ਚਾਹੀਦਾ ਹੈ ਪੂਰਵ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਤ ਵੈਰਾਗੀ ਕੋਈ ਪਿਛਲਾ ਪੂਰਬਲਾ ਕਰਮ ਹੁੰਦਾ ਹੈ ਫਿਰ ਹੀ ਸਾਧ ਸੰਗਤ ਵਿੱਚ ਆਇਆ ਜਾਂਦਾ ਹੈ ਜਦੋਂ ਸ਼ਰਧਾ ਨਾਲ ਭਾਵਨਾ ਨਾਲ ਗੁਰਸਿੱਖ ਤੁਰਦਾ ਹੈ ਤੁਸੀਂ ਸਰਵਣ ਕਰ ਰਹੇ ਸੋ ਸਤਿਗੁਰੂ ਜ਼ਰੂਰ ਬਖਸ਼ਿਸ਼ ਕਰ ਦੇਣ ਆਪਣੇ ਪਿਆਰਿਆਂ ਤੇ ਸੇਵਕਾਂ ਤੇ ਚਰਨ ਸ਼ਰਨ ਗੁਰ ਏਕ ਪੈਂਦਾ ਜਾਏ ਚੱਲ ਜਦੋਂ ਸਿੱਖ ਦੇ ਚਰਨ ਸਤਿਗੁਰੂ ਦੀ ਸ਼ਰਨ ਵੱਲ ਵੱਧਦੇ ਨੇ ਇੱਕ ਕਦਮ ਚਰਨ ਸ਼ਰਨ ਵੱਲ ਪੁੱਟਿਆ ਜਾਂਦਾ ਹੈ ਫਿਰ ਸਤਿਗੁਰੂ ਕੋਟ ਪੈਂਦਾ ਆਗੇ ਹੋਏ ਲੇ ਸਤਿਗੁਰੂ ਕਰੋੜਾਂ ਕਦਮ ਅੱਗੋਂ ਲੈਣ ਵਾਸਤੇ ਆਉਂਦੇ ਨੇ ਸਿੱਖ ਇੱਕ ਕਦਮ ਪੁੱਟਦਾ ਹੈ ਸਤਿਗੁਰੂ ਕਰੋੜਾਂ ਕਦਮ ਪੁੱਟਦੇ ਨੇ ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਂ ਹੈ ਬਾਰੰਬਾਰ ਗੁਰ ਹੇਠ। ਜਦੋਂ ਸਿੱਖ ਗੁਰੂ ਦੇ ਮੰਤਰ ਨੂੰ ਇੱਕ ਵਾਰੀ ਸਿਮਰਦਾ ਹੈ ਨਾ ਵਾਹਿਗੁਰੂ ਅੰਦਰੋਂ, ਤੇ ਸਤਿਗੁਰੂ ਫਿਰ ਕਹਿੰਦੇ ਨੇ ਬਾਰ ਬਾਰ ਯਾਦ ਕਰ। ਸਵੇਰੇ ਜਿਹੜਾ ਸਿੱਖ ਵਾਹਿਗੁਰੂ 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 ਜਪੇ 24 ਘੰਟੇ, ਉਹ ਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਫਿਰ ਵਾਰ ਵਾਰ ਉਹਨੂੰ ਚੇਤਾ ਕਰਦਾ। ਇੱਕ ਵਾਰੀ ਸਿੱਖ ਯਾਦ ਕਰੇ, ਸਤਿਗੁਰੂ ਕਰੋੜਾਂ ਵਾਰੀ ਯਾਦ ਕਰਦੇ ਨੇ, ਬਾਰ ਬਾਰ ਯਾਦ ਕਰਦੇ। ਇੱਕ ਵਾਰ ਸਤਿਗੁਰ ਸਿਮਰਨ ਮੰਤਰ ਸਿਮਰਨ ਮਾਤਰ, ਸਿਮਰਨ ਤਾਂ ਹੈ ਬਾਰੰਬਾਰ ਗੁਰ ਹੇਤ ਹੈ। ਫਿਰ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ। ਸ਼ਰਧਾ ਨਾਲ ਸਿੱਖ ਇੱਕ ਕੌਡੀ ਵੀ ਸਤਿਗੁਰੂ ਦੇ ਚਰਨਾਂ ਵਿੱਚ ਭੇਟਾ ਰੱਖ ਦੇਵੇ, ਮੱਥਾ ਟੇਕ ਦੇਵੇ, ਤਾਂ ਹੈ ਗੁਰ ਸਰਬ ਨਿਧਾਨ ਦਾਨ ਦੇਤ ਹੈ। ਸਤਿਗੁਰੂ ਉਸ ਸਿੱਖ ਨੂੰ ਸਰਬ ਨਿਧੀਆਂ ਰਿਧੀਆਂ ਸਿੱਧੀਆਂ ਦੇ ਮਾਲਕ ਬਣਾ ਦਿੰਦੇ, ਭਾਵ ਕਿ ਕਿਸੇ ਗੱਲ ਦੀ ਕਮੀ ਨਹੀਂ ਆਉਂਦੀ ਜਿਹੜਾ ਸ਼ਰਧਾ ਨਾਲ ਇੱਕ ਕੌਡੀ ਵੀ ਮੱਥਾ ਟੇਕ ਦੇਵੇ। ਹੁਣ ਅਸੀਂ ਕਹਾਂਗੇ ਵੀ ਅਸੀਂ ਤੇ ਬੜੇ ਮੱਥਾ ਟੇਕਨੇ ਆ, 100 ਟੇਕਨੇ ਆ, 50 ਟੇਕਨੇ ਆ, 10 ਟੇਕਨੇ ਆ। ਅਸਲ ਵਿੱਚ ਗੁਰਮੁਖੋ ਸਾਡੇ ਚ ਦਿਖਾਵਾ ਬਹੁਤ ਹੈ, ਉਨੀ ਸ਼ਰਧਾ ਨਹੀਂ, ਉਨੀ ਭਾਵਨਾ ਨਹੀਂ, ਉਨਾ ਪਿਆਰ ਨਹੀਂ। ਸ਼ਰਧਾ ਨਾਲ ਇੱਕ ਕੌਡੀ ਵੀ ਮੱਥਾ ਟੇਕੀ ਜਾਏ ਪ੍ਰਵਾਨ ਹੋ ਜਾਂਦੀ। ਢੀਲਣੀ ਦੇ ਜੂਠੇ ਬੇਰਾਂ ਦੇ ਉੱਤੇ ਹੀ ਰਾਮ ਜੀ ਪ੍ਰਸੰਨ ਹੋ ਗਏ ਸੀ, ਸ਼ਰਧਾ ਸੀ ਬਸ। ਬਿਦਰ ਦਾ ਅਲੂਣਾ ਸਾਗ ਸੀ ਤੇ ਗਏ ਹੀ ਨੀ ਦੁਰਯੋਧਨ ਦੇ ਘਰ ਵਿੱਚ, ਰਾਜਨ ਕੌਣ ਤੁਮਾਰੇ ਆਵ, ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹੇ ਭਾਵ। ਉਹ ਗਰੀਬ ਮੈਨੂੰ ਚੰਗਾ ਲੱਗਦਾ, ਕਿਉਂ? ਉਹਦੇ ਕੋਲ ਭਾਵਨਾ ਭਾਉ ਪ੍ਰੇਮ ਹੈ ਉਹਦੇ ਕੋਲ, ਤੇਰੇ ਕੋਲ ਪ੍ਰੇਮ ਦੀ ਘਾਟ ਹੈ, ਪੈਸਾ ਤੇਰੇ ਕੋਲ ਬਥੇਰਾ ਹੈ, ਸੋਨੇ ਦੇ ਭਾਂਡੇ 36 ਪ੍ਰਕਾਰ ਦੇ ਭੋਜਨ, ਵੱਡੇ ਵੱਡੇ ਮਹਿਲ, ਸੋਹਣੇ ਗਲੀਚੇ ਵਿਖੇ ਹੈ। ਪਰ ਜਿਹੜੀ ਸ਼ਰਧਾ ਜਿਹੜਾ ਪ੍ਰੇਮ ਬਿਦਰ ਦੇ ਕੋਲ ਹੈ ਨਾ ਦੁਰਯੋਧਨਾ, ਉਹ ਤੇਰੇ ਪਾਸ ਨੇ। ਇਸ ਕਰਕੇ ਅਸਲ ਗੱਲ ਪ੍ਰੇਮ ਦੀ, ਪ੍ਰੇਮ ਹੋਵੇ ਤੇ ਫਿਰ ਕੌਡੀ ਵੀ ਪ੍ਰਵਾਨ ਹੈ। ਪ੍ਰੇਮ ਹੋਵੇ, ਇੱਕ ਵਾਰੀ ਸਿਮਰਿਆ ਵਾਹਿਗੁਰੂ ਆਖਿਆ ਬੜਾ ਵੱਡਾ ਫਲ ਰੱਖਦਾ ਹੈ। ਪ੍ਰੇਮ ਅੰਦਰ ਹੋਵੇ, ਇੱਕ ਕਦਮ ਪੁੱਟਿਆ ਬੜੀ ਵੱਡੀ ਗੱਲ ਹੈ। ਅਸੀਂ ਕਰੋੜਾਂ ਕਦਮ ਪੁੱਟ ਚੁੱਕੇ ਹਾਂ, ਹੁਣ ਤੱਕ ਯਾਤਰਾ ਦਾ ਹੀ ਅੰਤ ਨਹੀਂ ਵੀ ਕਿੰਨੀਆਂ ਕੁ ਕੂਤੀਆਂ ਨੇ। ਹੇਮਕੁੰਡ ਸਾਹਿਬ ਦੀ ਪਤਾ ਹੀ ਨਹੀਂ ਕਿੰਨੀ ਕੁ ਵਾਰੀ ਯਾਤਰਾ ਹੋ ਗਈ, ਹਜ਼ੂਰ ਸਾਹਿਬ ਪਤਾ ਨਹੀਂ ਕਿੰਨੀ ਕੁ ਵਾਰੀ ਜਾ ਆਏ। ਅਸੀਂ ਅੰਮ੍ਰਿਤਸਰ ਬੜੀ ਵਾਰੀ ਦਰਸ਼ਨ ਕਰ ਲਏ, ਅਸੀਂ ਤੇ ਪਤਾ ਹੀ ਨਹੀਂ ਕਿੰਨੀ ਕੁ ਵਾਰੀ ਕਰੋੜਾਂ ਕਦਮ ਪੁੱਟੇ ਨੇ, ਵਧੇ ਹਾਂ ਮਹਾਰਾਜ ਵੱਲ। ਪਰ ਅਸੀਂ ਫੇਰ ਫੇਲ ਹੋ ਜਾਂਦੇ ਹਾਂ, ਕਿਉਂਕਿ ਸਾਡੀ ਓਨੀ ਸ਼ਰਧਾ ਨਹੀਂ ਬਣਦੀ। ਹੁਣ ਗੱਲ ਆਈ ਕਿ ਪ੍ਰੇਮ ਨਾਲ ਤੁਰਿਆ ਜਾਏ, ਤੇ ਪ੍ਰੇਮ ਕਦੋਂ ਬਣਦਾ? ਜਦੋਂ ਅਗਲੇ ਨੂੰ ਪਛਾਣਿਆ ਜਾਏ। ਜਦੋਂ ਇਹੀ ਨਹੀਂ ਪਤਾ ਵੀ ਅਗਲਾ ਹੈ ਕੌਣ ਹੈ, ਉਹਨਾਂ ਚਿਰ ਪ੍ਰੇਮ ਬਣ ਨਹੀਂ ਸਕਦਾ। ਪ੍ਰੇਮ ਉਦੋਂ ਬਣਦਾ ਜਦੋਂ ਅਗਲੇ ਦਾ ਪੂਰਾ ਪਤਾ ਹੋਵੇ, ਭੇਦ ਹੋਵੇ ਵੀ ਉਹ ਕੌਣ ਹੈ। ਪ੍ਰੇਮ ਗੁਣ ਵੇਖ ਕੇ ਕੀਤਾ ਜਾਂਦਾ ਹੈ, ਪ੍ਰੇਮ ਕੁਝ ਵੇਖ ਕੇ ਹੀ ਪ੍ਰੇਮ ਪੈਂਦਾ, ਜਿਹਦੇ ਨਾਲ ਵੀ ਪੈਂਦਾ, ਕੁਛ ਹੋਵੇ ਅੱਗੇ ਫੇਰ ਹੀ ਪ੍ਰੇਮ ਪਏਗਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਨਾਲ ਪ੍ਰੇਮ ਕਰਨ ਵਾਸਤੇ ਸਤਿਗੁਰੂ ਦੀਆਂ ਬਾਤਾਂ ਸੁਣਨੀਆਂ ਪੈਂਦੀਆਂ ਨੇ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਸੁਣਨੇ ਪੈਂਦੇ ਨੇ ਵੀ ਉਹ ਕੀ ਹੈ, ਉਹ ਕਿੰਨੀ ਕਿਰਪਾ ਕਰਦਾ, ਕਿਵੇਂ ਕਿਰਪਾ ਕਰਦਾ ਹੈ, ਫਿਰ ਪ੍ਰੇਮ ਬਣਦਾ ਹੈ। ਫਿਰ ਸਾਡੇ ਅੰਦਰ ਹਰ ਗੱਲ ਚ ਜਦੋਂ ਅਸੀਂ ਸੇਵਾ ਕਰ ਰਹੇ ਹੋਵਾਂਗੇ ਉਦੋਂ ਵੀ ਪ੍ਰੇਮ ਨਾਲ ਬੋਲਾਂਗੇ, ਬਾਲਟੀ ਚੁੱਕ ਕੇ ਫਿਰਦੇ ਹੋਵਾਂਗੇ, ਫਿਰ ਕਹਿਣ ਦੀ ਲੋੜ ਨਹੀਂ ਵੀ ਭਾਈ ਸੇਵਾਦਾਰੋ ਪ੍ਰੇਮ ਨਾਲ, ਕਿਉਂ? ਆਪੇ ਹੀ ਪ੍ਰੇਮ ਪੈਦਾ ਹੋ ਜਾਂਦਾ ਅੰਦਰ ਵੀ ਇਹ ਗੁਰੂ ਕੀ ਸੰਗਤ ਹੈ, ਉਹ ਗੁਰੂ ਮੇਰਾ ਵੀ ਹੈ, ਇਹ ਗੁਰੂ ਕੀ ਸੰਗਤ ਦੀ ਸੇਵਾ ਕਰਾਂ, ਸਤਿਗੁਰੂ ਖੁਸ਼ ਹੋਣਗੇ। ਫਿਰ ਜੋੜੇ ਝਾੜਨ ਵਾਸਤੇ ਕਹਿਣ ਦੀ ਲੋੜ ਨਹੀਂ, ਫਿਰ ਗੁਰੂ ਗ੍ਰੰਥ ਸਾਹਿਬ ਜਦੋਂ ਜਾਣਗੇ ਫਿਰ ਕਹਿਣ ਦੀ ਲੋੜ ਨਹੀਂ, ਪੰਜ ਸਿੱਖ ਆਓ। ਪਰ ਹੁਣ ਤੇ ਪਹਿਲਾਂ ਡਿਊਟੀ ਲਾਉਣੀ ਪੈਂਦੀ ਵੀ ਪਾਣੀ ਤੂੰ ਚੁੱਕ ਲਈ, ਕੜਤਾਲ ਤੂੰ ਚੁੱਕ ਲਈ, ਇਹ ਨਹੀਂ ਪਤਾ ਵੀ ਪੰਜ ਵੀ ਤਿਆਰ ਨਾ ਹੋਣ ਲੈ ਕੇ ਜਾਣ ਵਾਸਤੇ ਮਹਾਰਾਜ ਨੇ।
ਸ਼ਹਿਰਾਂ ਵਿੱਚ ਤੇ ਸੁਭਾਅ ਬਣ ਗਿਆ, ਗ੍ਰੰਥੀਆਂ ਨੂੰ ਕਹਿਣਗੇ 1500 ਦੇਣਾ ਨਾ ਖੰਡ ਪੜਦਾ, 400-500 ਤੁਹਾਨੂੰ ਵੱਖਰਾ ਦੇ ਦਿਆਂਗੇ, ਲੈ ਵੀ ਆਇਓ ਛੱਡ ਵੀ ਆਪੇ ਆਏ। ਇਹ ਸਾਥੋਂ ਨਹੀਂ ਹੁੰਦਾ, ਫਰਕ ਪੈ ਗਿਆ ਨਾ, ਲੋਕ ਮਾਡਰਨ ਹੋ ਗਏ। ਅਸਲ ਵਿੱਚ ਪ੍ਰੇਮ ਕਰਨ ਵਾਸਤੇ ਪਹਿਲਾਂ ਅਗਲੇ ਦੇ ਗੁਣ ਵੇਖਣੇ ਪੈਂਦੇ ਨੇ ਗੁਰਮੁਖ, ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਪ੍ਰਤੀ ਸ਼ਰਧਾ ਆਸਥਾ ਬਣਾਉਣੀ, ਇਹ ਕੋਈ ਸੌਖੀ ਖੇਡ ਨਹੀਂ। ਸਾਹਮਣੇ ਕੋਈ ਬੈਠਾ ਹੋਵੇ ਉਹਨੂੰ ਵੇਖਣਾ ਜਿਹੜਾ ਦਿਸਦਾ ਨਹੀਂ, ਉਹਨੂੰ ਸੁਣਨਾ ਜਿਹੜਾ ਬੋਲਦਾ ਵੀ ਹੈ ਪਰ ਬੋਲਦਾ ਵੀ ਨਹੀਂ, ਉਹਨੂੰ ਵੇਖਣਾ ਜਿਹੜਾ ਹੈ ਹਰ ਥਾਂ ਦੇ ਉੱਤੇ ਹੀ ਹੈ ਪਰ ਦਿਸਦਾ ਹੈ ਨਹੀਂ, ਇਹ ਸਗੋਂ ਔਖਾ ਕੰਮ ਹੈ। ਸਾਹਮਣੇ ਕੋਈ ਬੈਠਾ ਹੈ ਉਹਦੇ ਤੋਂ ਡਰ ਵੀ ਲੱਗਦਾ ਵੀ ਇਹ ਵੇਖੇਗਾ, ਇਹ ਝਿੜਕੇਗਾ, ਇਹ ਮਾਰੇਗਾ, ਪਰ ਸਾਨੂੰ ਉਸ ਦੇ ਲੜ ਸੱਚੇ ਪਾਤਸ਼ਾਹ ਲਾ ਕੇ ਗਏ ਆ ਜਿਹੜੇ ਸਰਗੁਣ ਵੀ ਨੇ ਤੇ ਨਿਰਗੁਣ ਵੀ ਨੇ, ਦੋਵੇਂ ਗੱਲਾਂ ਹੀ ਨੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਿਸਦੇ ਵੀ ਨੇ, ਨਹੀਂ ਵੀ ਦਿਸਦੇ, ਉਹ ਜੋਤ ਨਹੀਂ ਨਜ਼ਰ ਆਉਂਦੀ, ਗੁਰੂ ਗ੍ਰੰਥ ਸਾਹਿਬ ਦਿਸ ਰਹੇ ਨੇ, ਅੱਖਰ ਸ਼ਬਦ ਦਿਸਦੇ ਨੇ ਪਰ ਉਹ ਜੋਤ ਨਹੀਂ ਨਜ਼ਰ ਆਉਂਦੀ, ਉਹਨੂੰ ਵੇਖਣਾ ਹੈ। ਹੁਣ ਉਹ ਸ਼ਰਧਾ ਭਾਵਨਾ ਬਣਾਉਣੀ ਬੜੀ ਲਾਜ਼ਮੀ, ਇਸੇ ਕਰਕੇ ਬਹੁਤੇ ਲੋਕ ਵੇਖਿਆ ਹੈ ਉਹ ਪੂਰੀ ਗਿਆਨ ਦੀ ਨਾ ਸੋਝੀ ਹੋਣ ਕਾਰਨ ਫਿਰ ਹੋਰ ਪਾਸੇ ਤੁਰ ਪੈਂਦੇ ਨੇ। ਬਹੁਤੇ ਪਿੰਡਾਂ ਵਿੱਚ ਅਸੀਂ ਅੱਜ ਕੱਲ ਵੇਖਦੇ ਹਾਂ ਗੁਰਦੁਆਰੇ ਘੱਟ ਨੇ, ਸਿਆਣੇ ਪੁੱਛਿਆ ਦੇਣ ਵਾਲੇ ਬਹੁਤੇ, ਕੋਈ ਕਿਸੇ ਪਾਸੇ ਤੋਰਦਾ, ਕੋਈ ਕਿਸੇ ਪਾਸੇ ਤੋਰਦਾ, ਕੋਈ ਕਿਸੇ ਪਾਸੇ ਤੋਰਦਾ, ਇਸੇ ਕਰਕੇ ਅਸੀਂ ਭਟਕਦੇ ਫਿਰਨੇ ਆ, ਡਾਵਾਂ ਡੋਲ ਹੋ ਗਏ ਆ। ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਪਛਾਣੀਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਕੌਣ ਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜਿਹੜੇ ਸਾਡੇ ਗਰੀਬਾਂ ਦੇ ਘਰਾਂ ਵਿੱਚ ਆ ਕੇ ਚਰਨ ਪਾਉਂਦੇ ਨੇ, ਨਵਾਜਦੇ ਨੇ। ਅੱਜ ਕੱਲ ਤੇ ਕਹਿਣਾ ਪੈਂਦਾ, ਉਹ ਕਹਿੰਦਾ ਤੂੰ ਮਹਾਰਾਜ ਸੱਚੇ ਪਾਤਸ਼ਾਹ ਦਾ ਸਰੂਪ ਸਿਰ ਤੇ ਚੁੱਕ ਲਈ, ਮੈਂ ਕਿਸੀ ਨੀ ਨਹਾਤਾ, ਪਿਓ ਟਲਦਾ, ਪੁੱਤ ਨੂੰ ਕਹੀ ਜਾਂਦਾ, ਪੁੱਤ ਪਿਓ ਨੂੰ ਕਹੀ ਜਾਂਦਾ, ਸਿਰ ਦੇ ਉੱਤੇ ਗੁਰੂ ਸਾਹਿਬ ਦਾ ਸਰੂਪ ਰੱਖਣ ਨੂੰ ਤਿਆਰ ਨਹੀਂ ਹੁੰਦੇ। ਉਹ ਸ਼ਰਧਾ ਉਹ ਭਾਵਨਾ ਹੋਣੀ ਚਾਹੀਦੀ ਗੁਰਮੁਖੋ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਪਿੰਡ ਵਿੱਚ ਆਉਣ। ਤੁਸੀਂ ਸੁਣਿਆ ਹੀ ਹੈ ਕਿ ਭੀਲਣੀ ਐਵੇਂ ਸਾਫ਼ ਕਰ ਦਿੰਦੀ ਸੀ ਰਸਤਾ ਜਾ ਕੇ ਵੀ ਕਦੀ ਤੇ ਆਉਣਗੇ ਰਾਮ ਜੀ, ਸਾਧੂ ਲੰਘਦੇ ਨੇ ਉਹਨਾਂ ਵਾਸਤੇ ਰਸਤਾ ਸਾਫ਼ ਕਰਦੀ ਸੀ, ਉਹਦੀ ਸ਼ਰਧਾ ਸੀ, ਉਹਦੀ ਭਾਵਨਾ ਸੀ। ਬਸ ਇਸ ਗੱਲ ਦੀ ਕਮੀ ਹੈ, ਜੇ ਭਾਵਨਾ ਹੈ ਤੇ ਸਭ ਕੁਝ ਹੀ ਹੈ, ਜੇ ਭਾਵਨਾ ਨਹੀਂ ਤੇ ਕੁਛ ਵੀ ਨਹੀਂ, ਕੁਛ ਵੀ ਨਹੀਂ, ਫਿਰ ਪੱਲੇ ਪੈਂਦਾ। ਅਸਲ ਵਿੱਚ ਆਪਣੀ ਸ਼ਰਧਾ ਕਿੰਨੀ ਕਿ ਇਹ ਵੇਖਿਆ ਜਾਏਗਾ। ਜੈਸੇ ਤੋਂ ਅਨੇਕ ਰੋਗੀ ਆਵਤ ਹੈ ਵੈਦ ਗ੍ਰਹਿ, ਜੈਸੋ ਜੈਸੋ ਭਾਉ ਤੈਸੋ ਜੈਸੋ ਰੋਗ ਤੈਸੋ ਔਖ ਦਿਖਵਾਵੇ। ਕਿੰਨੇ ਲੋਕ ਆਉਂਦੇ ਨੇ ਵੈਦਾਂ ਕੋਲ, ਕੋਈ ਕਹਿੰਦਾ ਪੇਟ ਦਰਦ ਹੁੰਦਾ, ਕੋਈ ਕਹਿੰਦਾ ਸਿਰ ਦਰਦ ਹੁੰਦਾ, ਕੋਈ ਕਹਿੰਦਾ ਮੈਨੂੰ ਬੁਖਾਰ ਹੋ ਗਿਆ। ਹੁਣ ਵੱਖਰੀਆਂ ਵੱਖਰੀਆਂ ਬਿਮਾਰੀਆਂ ਨੇ ਤੇ ਡਾਕਟਰ ਦਾ ਇਲਾਜ ਵੀ ਵੱਖਰਾ, ਜਿਹਦੀ ਬਿਮਾਰੀ ਜ਼ਿਆਦਾ ਉਹਨੂੰ ਦਵਾਈ ਵੀ ਬਹੁਤੀ ਖਾਣੀ ਪੈਂਦੀ, ਦਵਾਈ ਜ਼ਿਆਦਾ ਦਿੰਦਾ ਵੈਦ। ਬਿਮਾਰੀਆਂ ਵੱਖਰੀਆਂ ਵੱਖਰੀਆਂ, ਇਲਾਜ ਵੱਖਰਾ ਵੱਖਰਾ, ਜੈਸੋ ਜੈਸੋ ਰੋਗ ਤੈਸੋ ਔਖ ਦਿਖਵਾ ਬਈ, ਦਵਾਈ ਉਹੋ ਜਿਹੀ ਦਿੰਦਾ ਨਾ ਵੈਦ ਜਿਹੋ ਜਿਹੀ ਬਿਮਾਰੀ ਹੋਵੇ। ਜਿੰਨੀ ਕੁ ਬਿਮਾਰੀ ਹੈ ਓਨੀ ਕੀ ਦਵਾਈ ਹੈ, ਜਿੰਨੀ ਬਿਮਾਰੀ ਵੱਡੀ ਓਨੀ ਦਵਾਈ ਵੱਡੀ, ਜਿੰਨੀ ਬਿਮਾਰੀ ਛੋਟੀ ਓਨੀ ਦਵਾਈ ਵੀ ਛੋਟੀ। ਅੱਗੇ ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਰਾਜ ਦੁਆਰ ਲੋਕ ਆਵਤ ਹੈ ਸੇਵਾ ਨਿਮਿਤ, ਜੋਈ ਜਾਹੀ ਜੋਗ ਤੈਸੀ ਚਹਿਲ ਬਤਾਵਈ। ਰਾਜਿਆਂ ਦੇ ਕੋਲ, ਮੰਤਰੀਆਂ ਦੇ ਕੋਲ, ਆਫਿਸਰਾਂ ਦੇ ਕੋਲ, ਜਿਵੇਂ ਭਰਤੀ ਕਰਨ ਵਾਸਤੇ ਅੱਜ ਕੱਲ੍ਹ ਵੀ ਭਰਤੀਆਂ ਖੁੱਲਦੀਆਂ ਨੇ, ਪਹਿਲੇ ਸਮਿਆਂ ਚ ਰਾਜਿਆਂ ਨੇ ਕਹਿਣਾ ਭਰਤੀ ਹੋਣ ਵਾਸਤੇ ਆਵੇ ਆਉਣ ਲੋਕ, ਫਿਰ ਕਿਸੇ ਨੂੰ ਸੈਨਾ ਚ ਭਰਤੀ ਕੀਤਾ ਜਾਂਦਾ ਸੀ, ਜਿਹੜਾ ਫਿਜ਼ੀਕਲੀ ਸਟਰੋਂਗ ਹੈ, ਸਰੀਰ ਕਰਕੇ ਤਕੜਾ ਹੈ, ਉਹਨੂੰ ਕਿਹਾ ਜਾਂਦਾ ਸੀ ਭਰਤੀ ਕਰਨਾ ਤੈਨੂੰ ਸੈਨਾ ਚ, ਸੂਰਮਾ ਬਣ, ਰਾਜ ਲਈ ਦੇਸ਼ ਲਈ ਲੜ। ਤੇ ਜਿਹੜਾ ਦਿਮਾਗ ਵਾਲਾ ਹੁੰਦਾ ਸੀ ਉਹਨੂੰ ਵਜ਼ੀਰੀ ਦਿੱਤੀ ਜਾਂਦੀ ਸੀ, ਜਿਹਦੇ ਚ ਦੋਵੇਂ ਗੁਣ ਹੋਣ, ਸੈਨਾਪਤੀ ਹੈ, ਭਾਈ ਹੈ, ਅੱਗੇ ਲੱਗੇਗਾ ਸਾਰਿਆਂ ਤੋਂ। ਕਿਸੇ ਨੂੰ ਵਜ਼ੀਰ ਬਣਾਇਆ ਜਾਂਦਾ ਸੀ, ਕਿਸੇ ਨੂੰ ਮੰਤਰੀ ਬਣਾਇਆ ਜਾਂਦਾ ਸੀ, ਕਿਸੇ ਨੂੰ ਪਹਿਰੇ ਤੇ ਖੜਾਇਆ ਜਾਂਦਾ ਸੀ। ਕਈ ਏਦਾਂ ਦੇ ਸੀ ਜਿਹੜੇ ਕਿਸੇ ਕੰਮ ਨਹੀਂ ਸੀ ਆਉਂਦੇ, ਕਹਿੰਦੇ ਤੁਸੀਂ ਏਦਾਂ ਕਰੋ, ਤੁਸੀਂ ਘੋੜਿਆਂ ਨੂੰ ਖਰਖਰਾ ਫੇਰਿਆ ਕਰੋ, ਉਹ ਸਿਰਫ ਸਫਾਈ ਕਰਨ ਵਾਸਤੇ ਸੀ। ਕਿਸੇ ਨੂੰ ਲੰਗਰ ਬਣਾਉਣ ਲੱਗ, ਕਿਉਂਕਿ ਜਿਹੋ ਜਿਹਾ ਬੰਦਾ ਹੁੰਦਾ ਸੀ ਉਹੋ ਜਿਹੀ ਯੋਗਤਾ ਵੇਖ ਕੇ ਰਾਜੇ ਨੌਕਰੀਆਂ ਦਿੰਦੇ ਸੀ, ਜਿਹੋ ਜੀ ਯੋਗਤਾ ਉਹੋ ਜੀ ਨੌਕਰੀ, ਉਹੋ ਜੀ ਨੌਕਰੀ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਦਾਨੀਆਂ ਕੋਲ ਵੀ ਬੜੇ ਆਉਂਦੇ ਨੇ, ਜੈਸੇ ਦਾਤਾ ਪਾਸ ਜਨ ਅਰਥੀ ਨੇਕ ਆਵੇ। ਜੇ ਪਤਾ ਲੱਗ ਜਾਏ ਨਾ ਇਲਾਕੇ ਚ ਫਲਾਣਾ ਬੰਦਾ ਬੜਾ ਦਾਨੀ ਹੈ, ਉਹਦੇ ਕੋਲ ਵੀ ਲੈਣਾ ਲੱਗ ਜਾਂਦੀਆਂ। ਜੋਈ ਜੋਈ ਜਾਚੈ ਦੇ ਦੁੱਖ ਨ ਮਟਾਵੇ। ਜਿਹੋ ਜੀ ਕੋਈ ਜਾਚਨਾ ਕਰਦਾ ਹੈ ਦਾਨੀ, ਉਹੋ ਜੀ ਫਿਰ ਇੱਛਾ ਪੂਰੀ ਕਰ ਦਿੰਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਦਾਨੀਆਂ ਕੋਲ ਬੜੇ ਆਉਂਦੇ ਨੇ, ਰਾਜਿਆਂ ਕੋਲ ਬੜੇ ਆਉਂਦੇ ਨੇ, ਵੈਦਾਂ ਕੋਲ ਬੜੇ ਆਉਂਦੇ ਨੇ। ਇਸੇ ਤਰ੍ਹਾਂ ਗੁਰੂ ਗ੍ਰੰਥ ਗੁਰੂ ਸੱਚੇ ਪਾਤਸ਼ਾਹ ਹੈ ਅਕਾਲ ਪੁਰਖ ਵਾਹਿਗੁਰੂ, ਹੇ ਸਤਿਗੁਰੂ ਜੀ ਤੁਹਾਡੇ ਚਰਨਾਂ ਚ ਆਉਣ ਵਾਲੇ ਸਿੱਖਾਂ ਦੀ ਵੀ ਕੋਈ ਕਮੀ ਨਹੀਂ। ਤੈਸੇ ਗੁਰ ਸ਼ਰਨ ਆਵਤ ਹੈ ਅਨੇਕ ਸਿੱਖ, ਅਨੇਕਾਂ ਸਿੱਖ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ, ਪਰ ਜੈਸੋ ਜੈਸੋ ਭਾਵੋ ਤੈਸੀ ਕਾਮਨਾ ਪਜਾਵੇ। ਜਿਹੋ ਜੀ ਕਿਸੇ ਦੀ ਭਾਵਨਾ, ਜਿੰਨਾ ਕੁ ਪ੍ਰੇਮ ਹੈ ਓਨੀ ਕੁ ਕਾਮਨਾ, ਓਨਾ ਜਿੱਡਾ ਕੁ ਭਾਂਡਾ ਲਿਆਏਗਾ ਨਾ ਓਨਾ ਕੀ ਭਰਾ ਕੇ ਲੈ ਕੇ ਜਾਏਗਾ। ਜਿੰਨੀ ਕੋਈ ਸ਼ਰਧਾ ਹੋਏਗੀ ਓਨਾ ਕੀ ਭਰਨਾ, ਬਾਕੀ ਤੇ ਖਾਲੀ ਰਹਿ ਜਾਣਾ। ਤੇ ਖਿਮਾ ਕਰਿਓ ਪਿਆਰਿਓ, ਕਈਆਂ ਦੇ ਭਾਂਡੇ ਹੈ ਹੀ ਨਹੀਂ, ਐਵੇਂ ਤੁਰੇ ਫਿਰਨੇ ਹਗੇੜੇ ਦਿੰਦੇ। ਭਾਵਨਾ ਦਾ ਭਾਂਡਾ ਬਿਲਕੁਲ ਹੀ ਨਹੀਂ ਹੈ। ਜਿੰਨੀ ਕੁ ਸ਼ਰਧਾ ਭਾਵਨਾ, ਜਿੰਨਾ ਕੁ ਪ੍ਰੇਮ ਹੈ ਨਾ, ਓਨਾ ਕੀ ਭਰੇਗਾ। ਭਾਂਡਾ ਮੂਧਾ ਮਾਰ ਦਿਓ, ਬਾਰਿਸ਼ ਪਈ ਜਾਏ, ਉਹ ਖਾਲੀ ਰਹਿ ਜਾਏਗਾ, ਨਹੀਂ ਭਰ ਸਕਦਾ। ਸਤਿਗੁਰੂ ਦੀ ਰਹਿਮਤ ਦਾ ਮੇਘ ਮੀਂਹ ਤੇ ਹਮੇਸ਼ਾ ਹੀ ਪੈਂਦਾ ਹੈ, ਪਰ ਸਾਡੇ ਹੀ ਭਾਂਡੇ ਪੁੱਠੇ ਵੱਜੇ ਹੋਏ ਨੇ। ਸਾਡੀ ਕੋਈ ਓਨੀ ਸ਼ਰਧਾ ਨਹੀਂ ਬਣ ਸਕਦੀ, ਓਨਾ ਪ੍ਰੇਮ ਨਹੀਂ ਬਣ ਸਕਦਾ। ਇਸ ਕਰਕੇ ਜਿਹੋ ਜੀ ਭਾਵਨਾ ਲੈ ਕੇ ਆਵਾਂਗੇ, ਉਹੋ ਜੀ ਸੱਚੇ ਪਾਤਸ਼ਾਹ ਜ਼ਰੂਰ ਪੂਰੀ ਕਰ ਦਿੰਦੇ ਨੇ। ਤੇ ਸ਼ਰਧਾ ਭਾਵਨਾ ਬਣਾ ਕੇ ਰੱਖੀਏ, ਸ਼ਰਧਾ ਨਾ ਤੋੜ ਬੈਠੀ, ਬੇੜਾ ਨਾ ਰੋੜ ਬੈਠੀ। ਤੇ ਬਾਬਾ ਨੰਦ ਸਿੰਘ ਕਹਿੰਦੇ ਸੀ, ਮਾਇਆ ਗਈ ਕੁਛ ਨਹੀਂ ਗਿਆ, ਸਿਹਤ ਗਈ ਕੁਛ ਕੁਛ ਗਿਆ। ਸਿਹਤ ਨਾਲ ਹੀ ਹੈ, ਹਿੰਮਤ ਕਰਨੀ, ਇਸ਼ਨਾਨ ਕਰਨਾ, ਨਿਤਨੇਮ ਕਰਨਾ, ਸਿਹਤ ਠੀਕ ਹੈ, ਨਿਤਨੇਮ ਹੁੰਦਾ। ਸਿਹਤ ਗਈ ਕੁਛ ਕੁਛ ਗਿਆ, ਜੇ ਤੇਰੀ ਤੇਰੇ ਗੁਰੂ ਤੋਂ ਸ਼ਰਧਾ ਗਈ। ਬਾਬਾ ਨੰਦ ਸਿੰਘ ਨੇ ਕਹਿਣਾ, ਭਾਈ ਫਿਰ ਸਭ ਕੁਛ ਹੀ ਗਿਆ, ਸ਼ਰਧਾ ਗਈ ਸਭ ਕੁਛ ਗਿਆ। ਸ਼ਰਧਾ ਨਹੀਂ ਟੁੱਟਣੀ ਚਾਹੀਦੀ, ਪ੍ਰੇਮ ਨਹੀਂ ਟੁੱਟਣਾ ਚਾਹੀਦਾ। ਇਸ ਕਰਕੇ ਪ੍ਰੇਮ ਸ਼ਰਧਾ ਭਾਵਨਾ ਬਣਾ ਕੇ ਰੱਖੀਏ, ਜਿਹੋ ਜੀ ਭਾਵਨਾ ਹੈ ਉਹੋ ਜਿਹਾ ਫਲ ਫਿਰ ਮਹਾਰਾਜ ਬਖਸ਼ਿਸ਼ ਕਰ ਦਿੰਦੇ ਨੇ। ਤੇ ਅਰਜ਼ ਕਰ ਰਿਹਾ ਸਾਂ ਕਿ ਸ਼ਰਧਾ ਨਾਲ ਮਹਾਰਾਜ ਦੇ ਚਰਨਾਂ ਵਿੱਚ ਆਇਆ ਜਾਵੇ, ਸਤਿਗੁਰੂ ਦੇ ਚਰਨਾਂ ਵਿੱਚ ਭਾਵਨਾ ਬਣਾ ਕੇ ਆਇਆ ਜਾਵੇ। ਜਿਹੋ ਜੀ ਕੋਈ ਭਾਵਨਾ ਬਣਾਏਗਾ, ਉਹੋ ਜੀ ਜ਼ਰੂਰ ਪੂਰੀ ਹੋ ਜਾਏਗੀ। ਸੱਚੇ ਪਾਤਸ਼ਾਹ ਮਿਹਰ ਕਰੋ, ਸਾਡੀ ਸਭ ਦੀ ਸ਼ਰਧਾ ਬਣ ਜਾਏ, ਹਿਰਦੇ ਦੇ ਵਿੱਚੋਂ ਤੁਰੀਏ, ਅੰਦਰੋਂ ਤੁਰੀਏ, ਅੰਦਰੋਂ ਆਈਏ, ਅੰਦਰੋਂ ਗਾਈਏ, ਅੰਦਰੋਂ ਸੁਣੀਏ, ਪ੍ਰੇਮ ਹੋਵੇ, ਦਿਖਾਵਾ ਨਾ ਹੋਵੇ। ਕਰਮ ਧਰਮ ਪਾਖੰਡ ਜੋ ਦਿਸੈ, ਤਿੰਨ ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਨਿਰਵਾਣ ਤਾਂ ਹੋ ਜਾਏ ਸਾਡੇ ਅੰਦਰ, ਅੰਦਰੋਂ ਗਾਈਏ, ਦਿਖਾਵੇ ਖਤਮ ਹੋ ਜਾਣ। ਤੇਰੇ ਦਰਬਾਰ ਦੀ ਸੋਭਾ ਹਰ ਦਮ ਮੈਂ ਲਾਈ ਜਾਂ, ਤੇਰੇ ਦਰਬਾਰ ਦੀ ਸੋਭਾ ਹਰ ਦਮ ਮੈਂ ਲਾਈ ਜਾਂ, ਸੱਜ ਕੇ ਹਰ ਦਮ ਮੈਂ ਹੇ ਭਾਵੇਂ ਸੁੱਖ ਦੁੱਖ। ਮੈਂ ਨਾ ਆਖਾਂ ਵੀ ਆ ਨਹੀਂ ਚਾਹੀਦਾ, ਜੋ ਤੇਰੀ ਮਰਜ਼ੀ ਹੈ, ਜੋ ਵੀ ਕੁਝ ਮਿਲ ਜੇ ਉਸੋਂ ਝੋਲੀ ਵਿੱਚ ਪਾਈ, ਜੋ ਵੀ ਕੁਝ ਮਿਲ ਜੇ ਅੰਤ ਨਹੀਂ ਕਿਸ ਸਾਰਾ ਵਾਰਾ। ਹਿਰਦੇ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰੀਏ, ਹਿਰਦੇ ਨਾਲ ਭਾਵਨਾ ਨਾਲ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਆਈਏ। ਬਸ ਆਉਂਦੇ ਹਾਂ ਕੇਵਲ ਦਿਖਾਵਾ, ਲੋਕਾਚਾਰੀ ਵੀ ਗੁਰਦੁਆਰੇ ਜਾ ਰਹੇ ਹਾਂ, ਮੱਥਾ ਟੇਕ ਰਹੇ ਹਾਂ, ਸੇਵਾ ਕਰ ਰਹੇ ਹਾਂ। ਇੱਕ ਫਿਰ ਹੈ ਹਨੇਰੇ ਕਰ ਹੈ ਗੱਲਾਂ ਗੱਲੀ ਕਿਨੇ ਨਾ ਪਾਏ, ਅੰਦਰੋਂ ਆਉਣ ਵਾਲੇ ਵਿਰਲੇ ਵਿਰਲੇ ਹੁੰਦੇ। ਸ਼ਰਧਾ ਭਾਵਨਾ ਕਿਸੇ ਕਿਸੇ ਦੀ ਹੁੰਦੀ। ਡਾਕਟਰ ਇਕਬਾਲ ਸਿੰਘ ਸਨ ਲੁਧਿਆਣੇ ਦੇ ਰਹਿਣ ਵਾਲੇ, ਉਹਨਾਂ ਨੇ ਆਪਣੀ ਇੱਕ ਹੱਡ ਬੀਤੀ ਟ੍ਰਿਬਿਊਨ ਅਖਬਾਰ ਜੋ ਨਿਕਲਦੀ ਹੈ ਇਹਦੇ ਵਿੱਚ ਅੱਜ ਤੋਂ 10 ਸਾਲ ਪਹਿਲਾਂ ਛਪਵਾਈ ਹੱਡ ਬੀਤੀ। ਉਹਨਾਂ ਨੇ ਬੜੀ ਵੱਡੀ ਖੋਜ ਕੀਤੀ, ਬੜੇ ਤਕੜੇ ਡਾਕਟਰ ਹਨ ਲੁਧਿਆਣੇ ਵਿੱਚ, ਉਹਨਾਂ ਦੇ ਕੋਲ ਕਈ ਗੋਰੇ ਉਹਨਾਂ ਨੂੰ ਵੇਖਣ ਵਾਸਤੇ ਮਿਲਣ ਵਾਸਤੇ ਆਉਂਦੇ ਸਨ ਵੀ ਤਕੜੀਆਂ ਤਕੜੀਆਂ ਖੋਜਾਂ ਕਰਦੇ ਨੇ। ਬਹੁਤ ਸਤਸੰਗ ਜੀ ਨਾਮ ਸੀ ਉਹਨਾਂ ਦਾ, ਤੇ ਗੋਰੇ ਇਸ ਕਰਕੇ ਵੇਖਣ ਵਾਸਤੇ ਆਉਂਦੇ ਸੀ, ਹੈਰਾਨ ਹੁੰਦੇ ਸੀ ਕਿ ਇੰਡੀਆ ਚ ਰਹਿਣ ਵਾਲਾ ਬੰਦਾ ਐਡੀਆਂ ਐਡੀਆਂ ਵੱਡੀਆਂ ਖੋਜਾਂ ਕਰਦਾ, ਕਿਉਂਕਿ ਹਰ ਚੀਜ਼ ਦੀ ਕਾਢ ਕੱਢੀ ਗਈ ਹੈ। ਹੁਣ ਐਕਸਰਾ ਹੋ ਰਿਹਾ ਦੀ ਕਾਢ ਕਿਸੇ ਨੇ ਕੱਢੀ ਹੈ, ਅਲਟਰਾਸਾਊਂਡ ਹੋ ਰਿਹਾ ਦੀ ਕਿਸੇ ਨੇ ਕਾਢ ਕੱਢੀ ਹੈ, ਇਸੇ ਤਰ੍ਹਾਂ ਜਿੰਨੇ ਵੀ ਇਹ ਸਾਰਾ ਕੁਝ ਹੋ ਰਿਹਾ ਹੈ ਇਹ ਕਾਢਾਂ ਨਵੀਆਂ ਨਵੀਆਂ ਕੱਢੀਆਂ ਜਾ ਰਹੀਆਂ ਨੇ। ਕਿਸੇ ਨੇ ਜਹਾਜ਼ ਬਣਾਇਆ, ਕਿਸੇ ਨੇ ਹੈਲੀਕਾਪਟਰ ਬਣਾਇਆ, ਕਿਸੇ ਨੇ ਗੱਡੀ ਵੀ ਬਣਾਈ ਹੈ, ਕਿਸੇ ਨੇ ਆ ਮੋਬਾਈਲ ਬਣਾਏ ਨੇ। ਤੁਸੀਂ ਵੇਖਦੇ ਹੋ ਰੋਜ਼ ਕੁਝ ਨਾ ਕੁਝ ਨਵਾਂ ਆ ਰਿਹਾ, ਸੋਚਿਆ ਵੀ ਨਹੀਂ ਜਾ ਸਕਦਾ, ਉਹ ਕੁਝ ਬਣਾ ਰਹੇ ਨੇ ਲੋਕ, ਬੜੀਆਂ ਤਰੱਕੀਆਂ ਕਰ ਰਹੇ ਨੇ ਹਰ ਦੇਸ਼ਾਂ ਵਿੱਚ ਵੇਖਦੇ ਹਾਂ ਆਪਾਂ। ਉਹ एक अंग्रेज अमेरिका दे रहन वाला सिर्फ इस करके आया कि मैं डॉक्टर इकबाल सिंह नूं वेखना है भी किदां दा बंदा है, एडिया सोहनिया कड़ा कड़ता है, किवें ए इत्थों तक पहुंचिया, रहनी कैसी है। वो आया लुधियाने, डॉक्टर इकबाल सिंह होना दे घर ठहरिया, घर रुकिया। डॉक्टर साहब जेडे ने वो अमृतधारी होने दे नाल नाल पक्के नितने नी चढ़दी कला वाले, उन्होंने सवेरे उठना, इशनान करना, चौंकड़ा मार के अखां बंद करके बह जाना, भजन विच सिमरन विच ध्यान लाउणा, पक्का नेम सी सिमरन कई कई घंटे बह के करना, नित दा नेम सी रोज दा। ओ अंग्रेज जेड़ा आया सी ओ वेखदा है सवेरे उठ के ये बह जांदा है। उन्हें फिर एक दिन कहा कि डॉक्टर साहब सारा कुछ ठीक है पर मैं तुहानू एक सलाह दिया, कहिंदे कि सवेरे सवेरे ब्रेन है ना जेड़ा ये फ्रैश हुंदा है, ते सवेरे सवेरे तुसी कोई चंगी काढ़ कढ़िया करो, कोई चंगी सोचिया करो, आ बह जांदे चौंकड़ा मार के। मैं इस गल्लों हैरान हाँ हिंदुस्तान पिछे क्यों है, ये सवेरे बहुत टाइम टल्लियां खड़काउण ते कोई गुटका लेके बह जांदा है, कोई नमाजा अदा करदा है, कोई किवें कोई गंगा की पूजा करी जांदा, कहिंदा इसे करके पिछे हो तुसी आही कुछ करदे रहे, जो ही टाइम चंगा हुंदा है वह तुसी खराब कर लेंगे सवेरे सवेरे। तो कहिंदे आ की तू बह जांदा, कहिंदे टाइम खराब ना करिया करो डॉक्टर साहब। डॉक्टर इकबाल सिंह होनी कहन लगे, कहिंदे पता ही नहीं है काढ़ा मैं किवें कढ़ियां किवें, कहिंदे बस सारा इसे दा ही प्रताप है। आखो सतनाम सिमरन करन वाले दा दिमाग ज्यादा कम करदा गुरमुखो। इस गल नूं साइंस भी हुण मन्नण लग पई है, जदों असीं सिमरन करांगे ना अखां बंद करके सास ग्रास सिमरन जदों करने आ बोल बोल के, ते उहदे नाल ब्रेन वाश हुंदा है। कोई बंदा जिहड़ा जिहड़ा बोझ होवे किसे दे दिमाग ते, ते उह उच्ची उच्ची रोण लग जाए कमरे च जाके, 5 मिनट रो के बाहर निकले तो एकदम हल्का हो जाता। जेडे बंदा कई हुण बच्चे जे ना ना रोण, बच्चा ना रोवे तो उन्हूं रवांदे ने, किसे दे घर विच किसे दी मौत हो जाए, किसे दे घर विच किसे दी मौत हो जाती है, ते जे किते पति दी मौत हो जाए बीबी ना रोवे उन्हूं रवांदे ने लोक भी इह जदों उच्ची उच्ची रोएगी ते ठीक होएगी, नहीं तो सदमा बर्दाश्त करना बहुत औखा है। सतसंगत वो जेड़ा सदमा है उन्हूं झलना बहुत औखा है। ठीक रख दियो इत्थे रख दियो, कहिंदे बोझे च पा के जाने ने। ਇਹ ਉਦੋਂ ਵੀ ਮਾਤਾ ਸੀ, ਤੁਹਾਨੂੰ ਚੇਤਾ ਹੋਣਾ 8 ਸਾਲ ਪਹਿਲਾਂ ਜਦੋਂ ਦੁਆਰ ਲੱਗੇ ਸੀ, ਨਹੀਂ ਚੁੱਕਦੇ ਮਾਤਾ ਜੀ, ਪਹੁੰਚ ਗਏ ਨੇ ਵੇਖੋ ਲੋ ਆ ਜਾ। ਠੀਕ ਹੈ ਮਾਤਾ ਤੁਸੀਂ ਬਹਿ ਜਾਓ, ਲੋਈ ਵੀ ਪਹੁੰਚ ਗਈ। ਮਾਤਾ ਨੂੰ ਖਤਰਾ, ਕਹਿੰਦੀ ਪ੍ਰਬੰਧਕਾਂ ਨੇ ਚੁੱਕ ਲੈਣੇ ਤੁਹਾਡੇ ਤੱਕ ਨਹੀਂ ਉੱਪੜਦੇ, ਕਹਿੰਦੀ ਸਿਰੇ ਤੱਕ ਪਹੁੰਚਦੇ ਹੀ ਨਹੀਂ, ਰਾਹ ਚ ਹੀ ਰਹਿ ਜਾਂਦੇ। ਉਹ ਤਾਂ ਮਾਤਾ ਕਹਿੰਦੀ ਹੱਥ ਚ ਫੜਾ ਲੈ, ਵੇਖੋ ਚਲੋ ਪ੍ਰੇਮ ਹੈ ਮਾਤਾ ਦਾ। ਮੈਂ ਜਦੋਂ ਆਇਆ ਸਾ ਨਾ 2000 ਵਿੱਚ ਪਹਿਲੀ ਵਾਰੀ, ਉਦੋਂ ਤੋਂ ਹੀ ਮੈਂ ਮਾਤਾ ਨੂੰ ਵੇਖਣਾ ਏਦਾਂ ਹੀ ਕਰਦੀ ਹੁੰਦੀ ਜਦੋਂ ਚੱਲਦੇ ਦੀਵਾਨ ਵਿੱਚ, ਤੇ ਚਲੋ ਕੋਈ ਨੀ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਜਿਵੇਂ ਕਿਸੇ ਤੇ ਬਖਸ਼ਿਸ਼ ਕਰਦੇ ਨੇ, ਜਿੱਦਾਂ ਦੀ ਕਿਸੇ ਦੀ ਭਾਵਨਾ ਹੁੰਦੀ ਹੈ। ਆਓ ਮੈਂ ਜਿਹੜੀ ਗੱਲ ਕਰ ਰਿਹਾ ਉਹਦੇ ਵੱਲ ਪੂਰਾ ਧਿਆਨ ਦਿਓ। ਕਹਿੰਦੇ ਨੇ ਕਿਸੇ ਕੋਈ ਬੰਦਾ ਚੜ੍ਹਾਈ ਕਰ ਜਾਏ, ਨਾ ਰੋਵੇ ਨਾ ਔਰਤ, ਉਹਨੂੰ ਲੋਕ ਰਵਾਉਂਦੇ ਨੇ ਵੀ ਜਿੰਨਾ ਰੋਏਗੀ ਉਹਨਾਂ ਤੇਰਾ ਦਿਮਾਗ ਹਲਕਾ ਹੋ ਜਾਏਗਾ। ਉੱਚੀ ਉੱਚੀ ਕਈ ਬੰਦੇ 10 ਮਿੰਟ ਰੋ ਲੈਣ ਨਾ ਤੇ ਹਲਕੇ ਹੋ ਜਾਂਦੇ ਨੇ, ਅੰਦਰ ਵੜ ਕੇ ਰੋ ਕੇ ਆਉਣਗੇ, 5 ਮਿੰਟ ਰੋ ਲਿਆ ਫਿਰ ਥੋੜਾ ਜਿਹਾ ਮਨ ਹਲਕਾ ਹੋ ਜਾਂਦਾ। ਕਾਰਨ ਕੀ ਹੈ?
ਜਦੋਂ ਅਸੀਂ ਸਿਮਰਨ ਕਰਨੇ ਆ ਨਾ ਗੁਰਮੁਖੋ, ਸਾਸ ਗਰਾ ਸਿਮਰਨ ਹੁੰਦਾ, ਸਾਹ ਅੰਦਰ ਵਾਹੇ ਬਾਹਰ ਗੁਰੂ। ਜਦੋਂ ਪਹਿਲਾਂ ਸ਼ੁਰੂ ਕਰੋ ਵਾਹਿਗੁਰੂ 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 ਵਾਹਿਗੁਰੂ, ਸਿਮਰਨ ਕਰਦਿਆਂ 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 ਜਦੋਂ ਥੋੜਾ ਤੇਜ ਸਿਮਰਨ ਕਰਾਂਗੇ ਨਾ, ਸਾਹ ਅੰਦਰ ਵਾਹੇ ਬਾਹਰ ਗੁਰੂ, ਵਾਹੇ ਦੀ ਆਵਾਜ਼ ਨਹੀਂ ਸੁਣੇਗੀ, ਗੁਰੂ ਗੁਰੂ ਸੁਣੇਗਾ। ਕਿਉਂਕਿ ਜਦੋਂ ਆਵਾਜ਼ ਕੱਢਣੀ ਹੋਵੇ ਤੇ ਸਾਹ ਬਾਹਰ ਕੱਢਣਾ ਪੈਂਦਾ, ਸਾਹ ਅੰਦਰ ਲਵਾਂਗੇ ਜਦੋਂ ਉਦੋਂ ਵਾਹੇ ਨਹੀਂ ਸੁਣਦਾ, ਸਿਰਫ ਸਾਹ ਅੰਦਰ ਜਾਏਗਾ, ਗੁਰੂ ਗੁਰੂ ਇਹਦਾ ਆਵਾਜ਼ ਆਏਗੀ। ਜਿੱਦਾਂ ਹੁਣ ਸਿਮਰਨ ਕਰਾਂਗੇ ਨਾ, ਗੁਰੂ 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 ਗੁਰੂ, ਏਦਾਂ ਇਹਨੂੰ ਅਸੀਂ ਕਹਿੰਦੇ ਹਾਂ ਸਾਸ ਗ੍ਰਾਸ ਸਿਮਰਨ, ਸਾਹ ਅੰਦਰ ਵਾਹੇ ਬਾਹਰ ਗੁਰੂ, ਏਦਾਂ। ਹੁਣ ਜਦੋਂ ਅਸੀਂ ਸਿਮਰਨ ਕਰਨੇ ਆ, ਅਭਿਆਸ ਕਰਨ ਵਾਲੇ ਜਿਹੜੇ ਨੇ ਉਹ ਸਿਮਰਨ ਜ਼ੋਰ ਜ਼ੋਰ ਨਾਲ ਵੀ ਕਰਦੇ ਨੇ, ਗੁਰੂ ਗੁਰੂ ਜਪਦੇ ਨੇ। ਇਕੱਲੇ ਬੈਠੋਗੇ ਇੱਦਾਂ ਲੱਗੇਗਾ ਗੁਰੂ ਗੁਰੂ, ਇੱਕ ਏਦਾਂ ਗੁਰੂ ਗੁਰੂ ਸੁਣੇਗਾ, ਵਾਹੇ ਨਹੀਂ ਸੁਣਦਾ ਉਹ। ਜਦੋਂ ਏਦਾਂ ਬੈਠ ਕੇ ਚੌਂਕੜਾ ਮਾਰ ਕੇ ਸਵੇਰੇ ਬਹਿੰਦੇ ਨੇ, ਉਹਦੇ ਨਾਲ ਵਾਈਬ੍ਰੇਸ਼ਨ ਹੁੰਦੀ ਹੈ, ਦਿਮਾਗ ਦੀ ਐਕਸਰਸਾਈਜ਼ ਹੁੰਦੀ ਹੈ। ਜਦੋਂ ਜਿਵੇਂ ਸਾਧ ਸੰਗਤ ਸਰੀਰ ਨੂੰ ਠੀਕ ਕਰਨ ਵਾਸਤੇ ਯੋਗਾ ਕਈ ਕਰਾਉਂਦੇ ਨੇ, ਜਾਂ ਹੋਰ ਕਈ ਤਰ੍ਹਾਂ ਨਾਲ ਅਸੀਂ ਆਪਣੀ ਸਿਹਤ ਨੂੰ ਠੀਕ ਰੱਖਣ ਵਾਸਤੇ ਦੌੜਨੇ ਆ ਭੱਜਨੇ ਆ, ਇਸੇ ਤਰ੍ਹਾਂ ਜਦੋਂ ਅਸੀਂ ਸਿਮਰਨ ਕਰਨੇ ਆ ਨਾ ਜ਼ੋਰ ਜ਼ੋਰ ਨਾਲ, ਤੇ ਦਿਮਾਗ ਹੈ ਜਿਹੜਾ ਉਹ ਖੁੱਲਦਾ ਹੈ। ਇਸੇ ਕਰਕੇ ਸਿਮਰਨ ਭਜਨ ਕਰਨ ਵਾਲੇ ਜਿਹੜੇ ਨੇ, ਘੱਟ ਜਿਹੜੇ ਸੌਣ, ਬਹੁਤਾ ਨਾ ਸੌਣ, ਜ਼ਿਆਦਾ ਸੌਣ ਵਾਲੇ ਬੰਦੇ ਦਾ ਦਿਮਾਗ ਡੈੱਡ ਹੋ ਜਾਂਦਾ, ਉਹਦਾ ਦਿਮਾਗ ਵੀ ਸੌ ਜਾਂਦਾ। ਉਹ ਸਤਸੰਗਤ ਜਿੰਨਾ ਘੱਟ ਆਰਾਮ ਕਰੀਏ, ਘੱਟ ਸੋਵਾਂਗੇ, ਉਹਨਾਂ ਦਿਮਾਗ ਤੇਜ ਕੰਮ ਕਰਦਾ। ਨੀਂਦ ਨੂੰ ਭੁੱਖ ਨੂੰ ਜਿੰਨੀ ਮਰਜ਼ੀ ਵਧਾ ਲਓ, ਜਿੰਨੀ ਮਰਜ਼ੀ ਘਟਾ ਲਓ, ਤੇ ਜੇ ਕੰਟਰੋਲ ਕੀਤਾ ਜਾਏ, ਘੱਟ ਸੁੱਤਾ ਜਾਏ ਤੇ ਸਿਮਰਨ ਵੱਧ ਕੀਤਾ ਜਾਏ, ਫਿਰ ਦਿਮਾਗ ਜ਼ਿਆਦਾ ਤੇਜ ਕੰਮ ਕਰਦਾ, ਜ਼ਿਆਦਾ ਤੇਜ ਕੰਮ ਕਰਦਾ। ਤੁਸੀਂ ਵੇਖਿਆ ਹੋਣਾ ਹੈ ਕਈ ਮਹਾਂਪੁਰਖ ਏਦਾਂ ਦੇ ਹਨ ਜਿਹੜੇ ਏਦਾਂ ਦੇ ਨਕਸ਼ੇ ਬਣਾ ਦਿੰਦੇ ਨੇ, ਸਿੱਧਾ ਜਿਹਾ ਕਹਿਣਗੇ, ਲਕੀਰ ਮਾਰ ਦੇਣਗੇ, ਇੱਦਾਂ ਇੱਦਾਂ ਬਣਾ ਦਿਓ। ਉਹੋ ਜਿਹਾ ਨਕਸ਼ਾ ਕੋਈ ਨਕਸ਼ਾ ਬਣਾਉਣ ਵਾਲਾ ਨਹੀਂ ਬਣਾ ਸਕਦਾ ਹੁੰਦਾ, ਉਹਨਾਂ ਦਾ ਦਿਮਾਗ ਜ਼ਿਆਦਾ ਕੰਮ ਕਰਦਾ ਹੈ, ਦਿਮਾਗ ਤੇਜ਼ ਹੁੰਦਾ ਹੈ, ਕੁਦਰਤੀ ਬਖਸ਼ਿਸ਼ ਹੁੰਦੀ ਹੈ। ਇਸ ਕਰਕੇ ਸਿਮਰਨ ਕਰਨ ਨਾਲ, ਭਜਨ ਕਰਨ ਨਾਲ, ਜਦੋਂ ਵੀ ਤੁਸੀਂ ਕੋਈ ਫੈਸਲਾ ਲੈਣਾ ਹੈ, 5 ਮਿੰਟ ਬੈਠ ਕੇ ਸਿਮਰਨ ਕਰੋ, ਸਿਮਰਨ ਕਰਨ ਤੋਂ ਬਾਅਦ ਫਿਰ ਸੋਚੋ, ਉਹ ਜਿਹੜਾ ਫੈਸਲਾ ਹੋਏਗਾ ਉਹ ਬੜਾ ਚੰਗਾ ਹੋਏਗਾ। ਸਤ ਸੰਗਤ ਉਹ ਹੁਣ ਕਹਿਣ ਲੱਗਾ, ਜੋੜਾ ਮੈਂ ਵੱਡੀਆਂ ਵੱਡੀਆਂ ਕਾਢਾਂ ਕੱਢੀਆਂ, ਇਹ ਸਾਰਾ ਕੁਝ ਸਿਮਰਨ ਕਰਨ ਕਰਕੇ ਹੀ ਹੈ। ਡਾਕਟਰ ਇਕਬਾਲ ਸਿੰਘ ਕਹਿਣ ਲੱਗੇ, ਉਹ ਅੰਗਰੇਜ਼ ਗੋਰਾ ਨਾ ਮੰਨੇ, ਉਹ ਕਹਿੰਦਾ ਨਹੀਂ ਐਵੇਂ ਸਮਾਂ ਬਰਬਾਦ ਕਰਦੇ ਹੋ ਤੁਸੀਂ, ਚੌਂਕੜਾ ਮਾਰ ਕੇ ਬਹਿ ਗਿਆ ਕਈ ਘੰਟੇ, ਕਹਿੰਦੇ ਬੈਠਾ ਰਹਿੰਦਾ, ਮੈਨੂੰ ਨੀ ਫਿੱਟ ਬਹਿੰਦਾ ਤੁਹਾਡਾ ਕੰਮ, ਇਹ ਠੀਕ ਨਹੀਂ। ਉਹ ਏਦਾਂ ਹੀ ਮੰਨੇ ਹੀ ਨਾ, ਇਹੀ ਗੱਲ ਤੇ ਅੜਿਆ ਰਿਹਾ। ਆਖਿਰਕਾਰ ਫਿਰ ਡਾਕਟਰ ਸਾਹਿਬ ਨੇ ਆਖਿਆ ਵੀ ਇਹਨੇ ਨੀ ਮੰਨਣਾ, ਇਹਨੂੰ ਤੇ ਸਤਿਗੁਰੂ ਹੀ ਸਿੱਧਾ ਕਰਨਗੇ, ਸੱਚੇ ਪਾਤਸ਼ਾਹ ਹੀ ਇਹਨੂੰ ਸਿੱਧਾ ਕਰਨਗੇ। ਫਿਰ ਉਹਨੇ ਸਮਾਂ ਕੱਢਿਆ, ਛੁੱਟੀ ਦਾ ਦਿਨ ਸੀ, ਉਦੋਂ ਉਹਨੂੰ ਆਖਿਆ ਵੀ ਕੱਲ ਨੂੰ ਐਤਵਾਰ ਹੈ, ਆਪਾਂ ਅੱਜ ਚੱਲਣਾ। ਕਿੱਥੇ ਚੱਲਣਾ ਹੈ? ਅੰਮ੍ਰਿਤਸਰ ਸਿਫਤੀ ਦਾ ਘਰ, ਉਸ ਪਾਵਨ ਪਵਿੱਤਰ ਧਰਤੀ ਉੱਤੇ ਜਾਣਾ। ਤੇ ਅਰਦਾਸ ਡਾਕਟਰ ਇਕਬਾਲ ਸਿੰਘ ਨੇ ਕਰ ਦਿੱਤੀ, ਕਹਿੰਦਾ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਵਿੱਚ ਲੈ ਕੇ ਆ ਰਿਹਾ, ਇਹਨੂੰ ਸਿੱਧਾ ਕਰ ਦਿਓ। ਆਖੋ ਸਤਿਗੁਰੂ ਜੀ ਮਿਹਰ ਕਰੋ, ਇਹ ਤੁਹਾਡੇ ਚਰਨਾਂ ਵਿੱਚ ਆ ਰਿਹਾ, ਤੁਸੀਂ ਕਿਰਪਾ ਕਰੋ, ਇਹ ਮੇਰੇ ਤੋਂ ਠੀਕ ਹੋਣ ਵਾਲਾ ਨਹੀਂ ਹੈ, ਮੈਂ ਯਤਨ ਕੀਤਾ ਹੈ ਬੜਾ ਸਮਝਾਉਣ ਦਾ, ਕੋਸ਼ਿਸ਼ ਕੀਤੀ ਹੈ, ਪਰ ਮੇਰੇ ਤੋਂ ਠੀਕ ਨਹੀਂ ਹੋਇਆ, ਕਿਰਪਾ ਆਪ ਜੀ ਕਰੋ, ਮੈਂ ਤੁਹਾਡੇ ਚਰਨਾਂ ਵਿੱਚ ਲਿਆ ਕੇ ਆ ਰਿਹਾ, ਇਹਦੇ ਤੇ ਬਖਸ਼ਿਸ਼ ਕਰ ਦਿਓ, ਮਿਹਰ ਕਰ ਦਿਓ। ਸਤ ਸੰਗਤ ਅਰਦਾਸ ਬੇਨਤੀ ਕਰਕੇ ਤੁਰਿਆ। ਜਿਵੇਂ ਗੜ੍ਹ ਸ਼ੰਕਰ ਵਿੱਚ ਰਹਿਣ ਵਾਲਾ ਸੀ ਭਾਈ ਤਿਲਕੂ, ਉਥੋਂ ਦੇ ਰਹਿਣ ਵਾਲਾ ਹਮੇਸ਼ਾ ਜੋਗੀ ਸੀ, ਤੇ ਸਾਧ ਸੰਗਤੋਂ ਜਿਹੜਾ ਜੋਗੀ ਸੀ ਉਹਨੇ ਸਾਲਕ ਅੰਦਰ ਬੈਠ ਕੇ ਨਾ ਭੋਰੇ ਚ ਸਾਲਕ ਤਪ ਕੀਤਾ, ਜਦੋਂ ਨਿਕਲਿਆ ਬਾਹਰ, ਧਿਆਨ ਦਿਓ ਗੁਰਮੁਖੋ, ਇਕਾਗਰਤਾ ਬਣਾਈ ਰੱਖੋ, ਜਦੋਂ ਬਾਹਰ ਨਿਕਲਿਆ ਉਹਨੇ ਆਪਣੇ ਢੰਡੋਰਾ ਫਰਾਵਾਤਾ ਸਾਰੇ ਇਲਾਕੇ ਚ, ਕਹਿੰਦਾ ਜਿਹੜਾ ਮੇਰੇ ਦਰਸ਼ਨ ਕਰੇਗਾ ਉਹਨੂੰ 2 ਸਾਲ ਲਈ ਸਵਰਗ ਮਿਲੇਗਾ, ਜਿਹੜਾ ਮੇਰੇ ਦਰਸ਼ਨ ਕਰੇਗਾ ਉਹਨੂੰ 2 ਸਾਲ ਲਈ ਸਵਰਗ ਮਿਲੇਗਾ। ਲੋਕ ਕਹਿੰਦੇ ਫਰੀ ਦਾ ਹੀ ਸਵਰਗ ਮਿਲਦਾ 2 ਸਾਲ ਦਾ, ਬੜੇ ਲੋਕ ਗਏ ਉਹਦੇ ਦਰਸ਼ਨ ਕਰਨ ਲਈ, ਬੜੀ ਦੁਨੀਆਂ ਗਈ, ਮਹੀਨਾ 2 ਮਹੀਨੇ ਲਾਈਨਾਂ ਲੱਗੀਆਂ ਰਹੀਆਂ, ਫਿਰ ਘੱਟ ਗਏ ਦਰਸ਼ਨ ਕਰ ਕਰਕੇ ਮੁੜ ਆਏ। ਇੱਕ ਦਿਨ ਉਹ ਜੋਗੀ ਆਪਣੇ ਚੇਲਿਆਂ ਨੂੰ ਪੁੱਛਦਾ ਸਾਰੇ ਕਰ ਗਏ ਦਰਸ਼ਨ? ਉਹਦੇ ਸੇਵਕ ਕਹਿੰਦੇ ਕੀ ਨਹੀਂ ਆਇਆ? ਕਹਿੰਦੇ ਕੌਣ? ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਦਾ ਸਿੱਖ ਭਾਈ ਤਿਲਕੂ, ਗੜ ਸ਼ੰਕਰ, ਗੜ ਸ਼ੰਕਰ ਦੇ ਰਹਿਣ ਵਾਲੇ। ਉਹ ਤਿਲਕੂ ਨਹੀਂ ਆਇਆ, ਉੱਥੇ ਉਹਦਾ ਡੇਰਾ ਸੀ। ਕਹਿੰਦਾ ਸਾਰਾ ਇਲਾਕਾ ਆਇਆ, ਉਹ ਕਿਉਂ ਨਹੀਂ ਆਇਆ? ਕਹਿੰਦੇ ਉਹ ਨਹੀਂ ਆਇਆ ਜੀ, ਬਾਕੀ ਤੇ ਸਾਰੇ ਹੀ ਆਏ। ਕਹਿੰਦੇ ਜਾਓ ਉਹਨੂੰ ਆਖੋ ਵੀ ਤੈਨੂੰ 4 ਸਾਲ ਲਈ ਸਵਰਗ ਮਿਲੇਗਾ, ਮੇਰੇ ਦਰਸ਼ਨ ਕਰ ਲੈ। ਉਹਦੇ ਚੇਲੇ ਗਏ, ਕਹਿੰਦੇ 4 ਸਾਲ ਲਈ ਸਵਰਗ ਮਿਲੇਗਾ, ਦਰਸ਼ਨ ਕਰ ਲੈ। ਉਹ ਕਹਿੰਦੇ ਜਦੋਂ ਤੂੰ ਸਤਿਗੁਰੂ ਦੇ ਚਰਨਾਂ ਚ ਜੁੜਿਆ ਉਦਣ ਦਾ ਇੱਥੇ ਹੀ ਸੱਚਖੰਡ ਬਣ ਗਿਆ ਹੈ, ਸਵਰਗ ਦੀ ਲੋੜ ਨੀ। ਨਰਕ ਕਿਆ, ਨਰਕ ਕਿਆ, ਸੁਰਗ ਵਿਚਾਰਾ ਸੰਤਨ ਦੂ ਅਰਾਧੇ। ਕਹਿੰਦੇ ਸਾਧੂ ਜਿਹੜੇ ਹਨ ਭਜਨ ਕਰਨ ਵਾਲੇ, ਉਹ ਨਰਕਾਂ ਤੋਂ ਡਰਦੇ ਨਹੀਂ ਤੇ ਸਵਰਗਾਂ ਚ ਜਾਣ ਦੀ ਇੱਛਾ ਨਹੀਂ ਰੱਖਦੇ। ਸਵਰਗਾਂ ਚ ਜਾਣ ਦੀ ਇੱਛਾ ਨਹੀਂ, ਨਰਕਾਂ ਦਾ ਡਰ ਕੋਈ ਨਹੀਂ। ਉਹ ਤੇ ਇਹ ਵੀ ਕਹਿੰਦੇ ਨੇ ਰਾਜ ਨਾ ਚਾਹੂ ਮੁਕਤ ਨਾ ਚਾਹੂ ਮਨ ਪ੍ਰੀਤ ਚਰਨ ਕਮਲਾ ਰੇ। ਉਹਦੇ ਰਾਜ ਦੀ ਵੀ ਲੋੜ ਨਹੀਂ ਰੱਖਦੇ। ਵੇਖੋ ਦੁਨੀਆਂ ਦੇ ਪਦਾਰਥਾਂ ਦਾ ਸ਼ਿਖਰ ਕੀ ਹੈ? ਸਿਰਾ ਰਾਜ। ਜਿਹਦੇ ਕੋਲ ਰਾਜ ਹੈ ਉਹਦੇ ਕੋਲ ਸਾਰੇ ਪਦਾਰਥ ਨੇ, ਸ਼ਿਖਰ ਹੈ ਨਾ ਰਾਜ। ਤੇ ਜਿਹੜੇ ਬੰਦੇ ਸਿਮਰਨ ਭਜਨ ਕਰਨ ਵਾਲੇ ਅਧਿਆਤਮਵਾਦੀ ਨੇ ਉਹਦਾ ਸ਼ਿਖਰ ਕੀ ਹੈ? ਮੁਕਤੀ। ਇੱਧਰ ਪਦਾਰਥਾਂ ਦਾ ਸ਼ਿਖਰ ਰਾਜ ਤੇ ਸਿਮਰਨ ਭਜਨ ਨਿਤਨੇਮ ਦਾ ਸ਼ਿਖਰ ਮੁਕਤੀ, ਦੋ ਹੀ ਗੱਲਾਂ ਨੇ। ਪਰ ਗੁਰੂ ਦੇ ਪਿਆਰ ਵਾਲੇ ਤੇ ਕਹਿੰਦੇ ਨੇ ਰਾਜ ਦੀ ਵੀ ਲੋੜ ਨਹੀਂ, ਮੁਕਤੀ ਦੀ ਵੀ ਲੋੜ ਨਹੀਂ, ਦੋਵੇਂ ਗੱਲਾਂ ਦੀ ਕੋਈ ਲੋੜ ਹੀ ਨਹੀਂ ਮੈਨੂੰ। ਅੱਛਾ ਜੀ, ਚਾਹੀਦਾ ਕੀ ਹੈ? ਮਨ ਪ੍ਰੀਤ ਚਰਨ ਕਮਲਾ। ਜਿਹੜਾ ਸਤਿਗੁਰੂ ਦੇ ਚਰਨਾਂ ਚ ਬਹਿਣ ਦਾ, ਸਤਿਗੁਰੂ ਦੇ ਪਿਆਰ ਵਿੱਚ ਜੁੜਨ ਦਾ ਆਨੰਦ ਹੈ, ਇਸ ਕਰਕੇ ਉਹਦੇ ਵਿੱਚ ਹੀ ਲੱਗੇ ਰਹੀਏ। ਰਾਜ ਦੀ ਵੀ ਲੋੜ ਨਹੀਂ ਤੇ ਮੁਕਤੀ ਦੀ ਵੀ ਲੋੜ ਨਹੀਂ। ਨਰਕ ਤੇ ਸੁਰਗ ਤੇ ਛੋਟੀਆਂ ਗੱਲਾਂ ਨੇ ਗੁਰਮੁਖੋ, ਇਹ ਤੇ ਥੱਲੇ ਹੀ ਰਹਿ ਜਾਂਦੇ ਨੇ। ਉਹ ਕਹਿੰਦੇ 2 ਸਾਲ ਦਾ ਸਵਰਗ ਮਿਲੇਗਾ, ਉਹ ਕਹਿੰਦਾ ਮੈਂ ਨਹੀਂ ਜਾਣਾ। ਜਿੱਦਣ ਦੇ ਸਤਿਗੁਰੂ ਦੇ ਦਰਸ਼ਨ ਹੋ ਗਏ ਬਸ ਹੁਣ ਉਹਨਾਂ ਦੇ ਹੋ ਕੇ ਰਹਿ ਗਏ, ਹੁਣ ਨਹੀਂ ਕਿਤੇ ਜਾਣਾ। ਸੱਚੇ ਪਾਤਸ਼ਾਹ ਦੇ ਕਰਨੇ ਨੇ ਨਿਦਾਰ, ਦੁਖਿਆ ਦੀ ਲੋੜ ਕੋਈ ਨਾ। ਸੱਚੇ ਪਾਤਸ਼ਾਹ ਦੇ ਕਰਨੇ ਨੇ ਨਿਦਾਰ, ਦੁਖਿਆ ਦੀ ਲੋੜ ਕੋਈ ਨਾ। ਸੱਚੇ ਪਾਤਸ਼ਾਹ ਦੇ ਕਰਨੇ ਨੇ ਨਿਦਾਰ, ਦੁਖਿਆ ਦੀ
ਕਰਨੇ
ਦੀ ਕਾਚੇ ਗੁਰ ਤੇ ਮੁਕਤ ਨਾ ਹੁਆ ਕੱਚਾ ਗੁਰੂ ਮੁਕਤੀ ਨਹੀਂ ਦੇ ਸਕਦਾ ਲੋੜ ਨਹੀਂ ਮੈਨੂੰ ਮੈਂ ਨਹੀਂ ਜਾਣਾ ਕਿਸੇ ਹੋਰ ਪਾਸੇ ਆਪਾਂ ਤੇ ਜਿੱਦਣ ਤੋਂ ਸਤਿਗੁਰੂ ਦੇ ਦਰਸ਼ਨ ਕਰ ਲਏ ਨੇ ਉਦਣ ਤੋਂ ਘਰ ਵਿੱਚ ਹੀ ਸੱਚਖੰਡ ਬਣਾ ਦਿੱਤਾ ਮਹਾਰਾਜ ਸਿੱਖ ਦੇ ਜੀਵਨ ਜਿਉਂਦਿਆਂ ਸੱਚਖੰਡ ਜੇ ਨਾ ਨਾ ਬਣਿਆ ਤੇ ਮਰਨ ਤੋਂ ਬਾਅਦ ਨਹੀਂ ਬਣ ਸਕਦਾ ਜੇ ਜਿਉਂਦਿਆਂ ਅਸੀਂ ਮੁਕਤ ਨਾ ਹੋਏ ਬੰਧਨਾਂ ਤੋਂ ਤੇ ਬਾਅਦ ਵਿੱਚ ਮੁਕਤੀ ਦੀ ਆਸ ਨਾ ਰੱਖੀਏ ਜਿਹੜਾ ਜਿਉਂਦਾ ਬੰਦਾ ਇਹ ਕਹਿੰਦਾ ਹੈ ਕਿ ਮੈਂ ਸ਼ਾਂਤ ਹਾਂ ਮੇਰਾ ਮਨ ਠੰਡਾ ਹੋ ਗਿਆ ਸਿਮਰਨ ਭਜਨ ਕਰਕੇ ਮੈਂ ਮੁਕਤ ਹੋ ਗਿਆ ਕੀ ਲੈਣਾ ਇਹਨਾਂ ਬੰਧਨਾਂ ਚ ਪੈ ਕੇ ਉਹ ਜਿਉਂਦਾ ਜਿਹੜਾ ਮੁਕਤ ਹੈ ਉਹ ਮਰਿਆ ਜਿਹੜਾ ਜਿਉਂਦਾ ਬੰਧਨਾਂ ਚ ਪਿਆ ਹੋਇਆ ਹੈ ਉਹ ਮਰਿਆ ਕਿੱਥੇ ਮੁਕਤ ਹੋ ਜਾਏਗਾ ਤੇ ਸਤਿਸੰਗਤ ਜੀਓ ਇਹ ਗੱਲ ਜਦੋਂ ਜਵਾਬ ਦਿੱਤਾ ਡੱਟ ਕੇ ਕਹਿੰਦੇ ਜ਼ਰੂਰਤ ਹੀ ਨਹੀਂ ਹੈ ਮੈਂ ਨਹੀਂ ਜਾਣਾ ਦਰਸ਼ਨ ਕਰਨ ਵਾਸਤੇ ਉਹਦੇ ਚੇਲੇ ਗਏ ਕਹਿੰਦੇ ਉਹ ਨਹੀਂ ਆਉਂਦਾ ਕਹਿੰਦਾ 10 ਸਾਲ ਵਾਸਤੇ ਸਵਰਗ ਮਿਲੇਗਾ ਆਖੋ ਇੱਕ ਵਾਰੀ ਆ ਗਏ ਫਿਰ ਆ ਗਏ ਕਹਿੰਦੇ ਤੁਹਾਨੂੰ ਇੱਕ ਵਾਰੀ ਕਹਿ ਤਾਂ ਮੈਂ ਨਹੀਂ ਜਾਣਾ ਬਸ ਸਿੱਧਾ ਜਵਾਬ ਹੈ ਮੇਰਾ ਮੈਂ ਨਹੀਂ ਜਾਣਾ ਉਹਦੇ ਚੇਲੇ ਗਏ ਕਹਿੰਦੇ ਜੀ ਉਹ ਨਹੀਂ ਆਉਂਦੇ ਉਹ ਤੇ ਬੜਾ ਕਰੜਾ ਹੈ ਇਹਨੇ ਫਿਰ ਰਾਤ ਨੂੰ ਬੰਦੇ ਭੇਜੇ ਕਹਿੰਦੇ ਅੱਗ ਲਾ ਦਿਓ ਇਹਦੇ ਘਰ ਨੂੰ ਫਿਰ ਆਏਗਾ ਬੱਚੇ ਪਤਾ ਹੀ ਨਾ ਲੱਗੇ ਕਿਹੜਾ ਅੱਗ ਲਾ ਗਿਆ ਜਦੋਂ ਰਾਤ ਨੂੰ ਅੱਗ ਲਾਉਣ ਵਾਸਤੇ ਗਏ ਤੇਲ ਹੱਥ ਵਿੱਚ ਫੜਿਆ ਹੋਇਆ ਹੋਰ ਸਾਰੇ ਯਤਨ ਵੀ ਅੱਗ ਲਾ ਦੇਣਾ ਉਹਦੇ ਘਰ ਨੂੰ ਨੇੜੇ ਜਾਂਦੇ ਨੇ ਅੱਗੋਂ ਐਸਾ ਸੇਕ ਪੈਂਦਾ ਹਿੰਮਤ ਨਹੀਂ ਪੈਂਦੀ ਨੇੜੇ ਜਾਣ ਮਹਾਰਾਜ ਮੇਰ ਕਰਦੇ ਨੇ ਗੁਰਮੁਖੋ ਮੈਂ ਕੱਲ ਵੀ ਅਰਜ ਕੀਤੀ ਸੀ ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ ਰਾਮ ਦੇ ਨਾਮ ਦੀ ਕਾਰ ਜਿਨ੍ਹਾਂ ਦੇ ਘਰ ਦੇ ਆਲੇ ਦੁਆਲੇ ਹੋਵੇ ਸਤਿਗੁਰੂ ਫਿਰ ਉੱਥੇ ਦੁੱਖ ਨਹੀਂ ਆਉਣ ਦਿੰਦੇ ਕੋਈ ਆਪੇ ਲਾਜ ਰੱਖਦੇ ਨੇ ਆਪਣੇ ਪਿਆਰਿਆਂ ਦੀ ਨਾ ਉਹ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਨਾ ਉਹ ਮਰਦੇ ਹੀ ਨੇ ਤੇ ਨਾ ਹੀ ਠੱਗੇ ਜਾਂਦੇ ਨੇ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸਿਆ ਹੋਵੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਹੋਵੇ ਵਾਪਸ ਆ ਕੇ ਕਹਿੰਦੇ ਜੀ ਉਹਦੇ ਘਰ ਨੂੰ ਨਹੀਂ ਸਾੜ ਸਕੇ ਅੱਗੋਂ ਤੇ ਸਾਨੂੰ ਸੇਕ ਪੈਂਦਾ ਸੀ ਫਿਰ ਥੋੜਾ ਜਿਹਾ ਮਨ ਬਦਲਿਆ ਕਹਿੰਦਾ ਹੈ ਕੋਈ ਗੱਲ ਐਡਾ ਕਰੜਾ ਅਰਜ ਮੈਂ ਹਮੇਸ਼ਾ ਕੀਤੀ ਆ ਆਪ ਹੀ ਇੰਨੇ ਸਟਰੋਂਗ ਬਣੋ ਕਿ ਅਗਲਾ ਪੁੱਛੇ ਕਿ ਦੱਸ ਕਿਹੜੇ ਗੁਰੂ ਦਾ ਸਿੱਖ ਹੈ ਇੰਨੀ ਕਮਾਈ ਇੰਨਾ ਨਿਤਨੇਮ ਇੰਨਾ ਸਿਮਰਨ ਭਜਨ ਇਹੋ ਜਿਹੀ ਬੋਲ ਬਾਣੀ ਸਿਖਾਈ ਕਿਹਨੇ ਕਿਹਦਾ ਸੇਵਕ ਹੈ ਤੂੰ ਅਗਲਾ ਪੁੱਛੇ ਸਾਡੇ ਗੁਣ ਵੇਖ ਕੇ ਸਾਡਾ ਜੀਵਨ ਆਪਣਾ ਇੱਕ ਏਦਾਂ ਦਾ ਹੋਵੇ ਇੱਕ ਪ੍ਰਚਾਰ ਹੋਵੇ ਲੋਕਾਂ ਲਈ ਚਾਨਣ ਮੁਨਾਰਾ ਹੋਵੇ ਉਹ ਆਪ ਆ ਗਿਆ ਉਹ ਖੋਲ ਬੂਆ ਆਵਾਜ਼ਾਂ ਦਿੰਦਾ ਬੂਹੇ ਕੇ ਖਲੋ ਬੂਹਾ ਖੋਲ ਭਾਈ ਤਿਲਕੂ ਅੰਦਰ ਕਹਿੰਦੇ ਕੌਣ ਕਹਿੰਦੇ ਮੈਂ ਜੋਗੀ ਕਹਿੰਦੇ ਮੈਂ ਨੀ ਤੇਰੇ ਦਰਸ਼ਨ ਕਰਨੇ ਮੈਂ ਤੇਰੇ ਮੱਥੇ ਲੱਗਣਾ ਹੀ ਨੀ ਜਾ ਚੱਲਿਆ ਜਾ ਮੈਨੂੰ ਤੇਰੇ ਦਰਸ਼ਨਾਂ ਦੀ ਲੋੜ ਨੀ ਉਹ ਕਹਿੰਦੇ ਬੂਹਾ ਖੋਲ ਦੇ ਮੈਂ ਦਰਸ਼ਨ ਦੇਣ ਨਹੀਂ ਆਇਆ ਮੈਂ ਹੁਣ ਤੇਰੇ ਦਰਸ਼ਨ ਕਰਨ ਆਇਆ ਮੈਂ ਤੇਰੇ ਦਰਸ਼ਨ ਕਰਨੇ ਨੇ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਉਹ ਮੇਰੀ ਵੀ ਗੱਤ ਹੋ ਜਾਏ ਗੁਰਸਿੱਖ ਦੀ ਧੂੜ ਮੈਨੂੰ ਮਿਲੇ ਬਾਹਰ ਤੇ ਆ ਤੈਨੂੰ ਤੇਰੇ ਗੁਰੂ ਦਾ ਵਾਸਤਾ ਦਰਸ਼ਨ ਤੇ ਦੇ ਬਸ ਜਦੋਂ ਏਦਾਂ ਕਿਹਾ ਫਿਰ ਆ ਗਿਆ ਬਾਹਰ ਭਾਈ ਤਿਲਕੂ ਚਰਨਾਂ ਤੇ ਡਿੱਗ ਪਿਆ ਕਹਿੰਦਾ ਧੰਨੋ ਸਿੱਖਾ ਐਡੀ ਕਮਾਈ ਡਰਿਆ ਹੀ ਨਹੀਂ ਕਿਹੜਾ ਗੁਰੂ ਤੇਰਾ ਕਿਹੜਾ ਜਿਹਨੇ ਤੈਨੂੰ ਆਹ ਕੁਝ ਸਿਖਾਇਆ ਐਡਾ ਪੱਕਾ ਬਹੁਤ ਸ਼ਾਂਤੀ ਨਾਲ ਬੈਠਾ ਹੈ ਬਹੁਤ ਆਨੰਦ ਵਿੱਚ ਹੈ ਮਸਤ ਤੇ ਸਾਧ ਸੰਗਤ ਉਹ ਚਰਨਾਂ ਤੇ ਡਿੱਗਿਆ ਕਹਿੰਦਾ ਮੈਨੂੰ ਲੈ ਕੇ ਚੱਲ ਕਹਿੰਦਾ ਚੱਲ ਫਿਰ ਹੁਣੇ ਹੀ ਚੱਲ ਅੰਮ੍ਰਿਤਸਰ ਰਹਿੰਦੇ ਨੇ ਮੇਰੇ ਸੱਚੇ ਪਾਤਸ਼ਾਹ ਜਦੋਂ ਅੰਮ੍ਰਿਤਸਰ ਤੁਰੇ ਚੰਗੇ ਭਲੇ ਤੁਰੇ ਜਾਂਦੇ ਸੀ ਪੁੱਛ ਲਿਆ ਉਹਨੇ ਜੋਗੀ ਨੇ ਕਹਿੰਦਾ ਤੇਰੇ ਗੁਰੂ ਦੀ ਉਮਰ ਕਿੰਨੀ ਕੁ ਕਹਿੰਦੇ ਮੇਰੇ ਸਤਿਗੁਰੂ 35-36 ਸਾਲ ਦੇ ਉਹ 110 ਸਾਲਾਂ ਦਾ ਸੀ ਉਹਦੀ ਉਮਰ 110 ਸਾਲ ਦੀ ਸੀ ਜਦੋਂ ਉਹਨੇ ਸੁਣਿਆ 35-36 ਸਾਲ ਫੇਰ ਹੰਕਾਰ ਆ ਗਿਆ ਤਾਂ ਕੋਈ ਪਤਾ ਨੀ ਕਦੋਂ ਸਵਾਰ ਹੋ ਜਾਂਦਾ ਸਾਡੇ ਦਿਮਾਗ ਚ ਕਦੇ ਅਸੀਂ ਕਾਮ ਦੇ ਧੱਕੇ ਚੜ ਜਾਂਦੇ ਹਾਂ ਕਦੇ ਕ੍ਰੋਧ ਸਿਰ ਤੇ ਸਵਾਰ ਹੋ ਜਾਂਦਾ ਕਦੇ ਸਾਧ ਸੰਗਤ ਜੀ ਲੋਭ ਦੀ ਦਲਦਲ ਚ ਫਸ ਜਾਂਦੇ ਹਾਂ ਕਦੇ ਮੋਹ ਦੇ ਚਿੱਕੜ ਚ ਫਸ ਜਾਂਦੇ ਹਾਂ ਤੇ ਕਦੇ ਅਸੀਂ ਹੰਕਾਰ ਦੇ ਧੱਕੇ ਚੜ ਜਾਂਦੇ ਹਾਂ ਇਹ ਪੰਜੇ ਸਾਨੂੰ ਘੁਮਾਈ ਫਿਰਦੇ ਨੇ ਕੰਨ ਤੋਂ ਫੜ ਕੇ ਕਦੇ ਕਾਮ ਲੈ ਜਾਂਦਾ ਕਦੇ ਕ੍ਰੋਧ ਕਦੇ ਲੋਭ ਕਦੇ ਮੋਹ ਕਦੇ ਮੋਹ ਦੇ ਇਹੋ ਜਿਹੇ ਚਿੱਕੜ ਚ ਫਸਨੇ ਭੁੱਲ ਹੀ ਜਾਂਦਾ ਸਾਰਾ ਕੁਛ ਮੋਹ ਚ ਹੀ ਪੈ ਜਾਂਦੇ ਕਦੇ ਲੋਭ ਦੀ ਦਲਦਲ ਘੇਰ ਲੈਂਦੀ ਆ ਕੇ ਕਦੇ ਹੰਕਾਰ ਕੰਨ ਦੇ ਜੜ ਦਿੰਦਾ ਆ ਕੇ, ਕਦੇ ਹੋਮੇ ਤੇ ਧੱਕੇ ਚੜ ਜਾਂਦੇ। ਇਹਨੇ ਤੋਂ ਬਚਣਾ ਬੜਾ ਔਖਾ ਹੈ। ਕੋਈ ਹੀ ਹੈ ਜਿਹੜਾ ਸੂਰਮਾ ਇਹਨਾਂ ਤੋਂ ਬਚ ਸਕਦਾ। ਗੁਰਮੁਖੋ ਉਸ ਵੇਲੇ ਫੇਰ ਹੰਕਾਰ ਸਿਰ ਤੇ ਸਵਾਰ ਹੋ ਗਿਆ। ਕਹਿੰਦੇ ਓਏ ਤੇਰਾ ਗੁਰੂ 35-36 ਸਾਲਾਂ ਦਾ, ਮੈਂ ਕੁਸੋ 10 ਸਾਲਾਂ ਦਾ। ਉਹ ਕੱਲ ਦਾ ਬੱਚਾ ਹੈ, 35-36 ਸਾਲਾਂ ਵਾਲਾ ਤੇ ਬੱਚਾ ਹੀ ਲੱਗਣਾ ਹੈ ਕਿਸੋ 10 ਸਾਲਾਂ ਵਾਲੇ ਨੂੰ। ਮੇਰੀ ਸਾਰੀ ਜ਼ਿੰਦਗੀ ਲੰਘ ਗਈ ਜਪ ਤਪ ਕਰਦੇ ਦੀ, ਮੈਂ ਉਹਨੂੰ ਮੱਥਾ ਟੇਕਾਂਗਾ ਜਾ ਕੇ, ਮੈਂ ਨੀ ਜਾਣਾ। ਆਕੜ ਗਿਆ ਉੱਥੇ। ਭਾਈ ਤਿਲਕੂ ਕਹਿੰਦਾ ਕੋਈ ਨੀ ਜੀ, ਤੁਸੀਂ ਇੱਕ ਵਾਰੀ ਚੱਲੋ ਤੇ ਸਹੀ, ਚੱਲੋ ਤੇ ਸਹੀ ਇੱਕ ਵਾਰੀ, ਨਾ ਮੱਥਾ ਟੇਕਿਓ, ਇੱਕ ਵਾਰੀ ਚੱਲੋ। ਕਹਿੰਦਾ ਠੀਕ ਹੈ, ਫਿਰ ਇਹ ਗੱਲ ਮੈਂ ਮੰਨਦਾ ਵੀ ਮੈਂ ਮੱਥਾ ਨੀ ਟੇਕਣਾ, ਜਾਣਾ ਜ਼ਰੂਰ ਹਾਂ ਤੇਰੇ ਨਾਲ। ਫਿਰ ਇਹਨੇ ਵੀ ਬੇਨਤੀ ਡਾਕਟਰ ਇਕਬਾਲ ਸਿੰਘ ਵਾਂਗੂ ਹੀ ਕੀਤੀ ਸੀ। ਕਹਿੰਦਾ ਹੇ ਸੱਚੇ ਪਾਤਸ਼ਾਹ, ਇਹ ਬੰਦਾ ਬੜਾ ਅਡਬੈ, ਇੱਕ ਤੇ ਪੜ੍ਹੇ ਹੁੰਦੇ ਨੇ, ਇੱਕ ਪੜ੍ਹ ਕੇ ਕੜੇ ਹੁੰਦੇ ਨੇ, ਇਹ ਵਿਗੜਿਆ ਹੋਇਆ ਹੈ, ਇਹ ਆਮ ਨਹੀਂ ਹੈ। ਇਹਨੂੰ ਜਿਹੜੇ ਇਹੋ ਜਿਹੇ ਬੰਦੇ ਹੁੰਦੇ ਨੇ ਉਹਨਾਂ ਨੂੰ ਸਿੱਧਾ ਕਰਨਾ ਬੜਾ ਔਖਾ ਹੁੰਦਾ। ਗੁਰਮੁਖੋ ਭਲਾ ਮਾਨਸ ਜਿਹੜਾ ਬੰਦਾ ਉਹਨੂੰ ਤੇ ਸਿੱਧਾ ਕਰਨਾ ਸੌਖਾ, ਜਿਹੜੇ ਏਦਾਂ ਦੀ ਬਿਰਤੀ ਵਾਲੇ ਹੋਣ ਉਹਨਾਂ ਨੂੰ ਸਿੱਧੇ ਕਰਨਾ ਬੜਾ ਔਖਾ ਹੈ, ਸੌਖੀ ਬਾਤ ਨਹੀਂ ਹੁੰਦੀ। ਉਹਨੇ ਅਰਦਾਸ ਕੀਤੀ, ਕਹਿੰਦਾ ਸੱਚੇ ਪਾਤਸ਼ਾਹ ਇਹ ਤੇ ਬੰਦਾ ਬੜਾ ਵਿਗੜਿਆ ਹੋਇਆ, ਕਿਰਪਾ ਆਪ ਜੀ ਕਰਿਓ, ਲੈ ਕੇ ਮੈਂ ਆ ਰਿਹਾ ਨਾਲ, ਇਹਨੂੰ ਸਿੱਧਾ ਕਰ ਦਿਓ। ਆਉਂਦੇ ਨੇ, ਕਿਰਪਾ ਬੜੀ ਕਰਦੇ ਨੇ। ਮੈਂ ਅਰਜ ਕਰਦਾ ਹੁੰਦਾ ਹੈ ਕਿ ਦਰਖਤ ਦੀ ਜਿਹੜੀ ਟਾਹਣੀ ਟੇਢੀ ਹੋਵੇ ਨਾ, ਉਹਦਾ ਮੁੱਲ ਘੱਟ ਜਾਂਦਾ ਹੈ। ਜਿਹੜੀ ਟਾਹਣੀ ਬਿਲਕੁਲ ਸਿੱਧੀ ਹੋਵੇ ਉਹਦੀ ਕੀਮਤ ਪੈਂਦੀ ਹੈ। ਉਹ ਕਿਸੇ ਦੇ ਘਰ ਦਾ ਸ਼ਿੰਗਾਰ ਬਣੇਗੀ, ਫਰਨੀਚਰ ਬਣ ਕੇ ਬੂਹੇ ਲੱਭਣ ਜਾਣਗੇ, ਤਖਤੇ ਬਣ ਜਾਣਗੇ, ਟੇਬਲ ਬਣ ਜਾਣਗੇ, ਬੈੱਡ ਬਣ ਜਾਣਗੇ। ਜਿਹੜੀ ਲੱਕੜੀ ਚ ਵਲ ਪੈ ਜਾਏ, ਮਿਸਤਰੀ ਵੇਖਣ ਸਾਰ ਕਹਿੰਦਾ ਅੱਧੇ ਮੁੱਲ ਦੀ ਹੈ। ਜਿਹਦੇ ਚ 2 ਵਲ 4 ਵਲ ਪਏ ਹੋਣ, ਬਹੁਤੇ ਵਲ ਪਏ ਹੋਣ, ਭਾਵੇਂ ਉਹ ਕਿੱਡੀ ਵੀ ਮਹਿੰਗੀ ਲੱਕੜ ਕਿਉਂ ਨਾ ਹੋਵੇ, ਉਹ ਕਹਿਣਗੇ ਬਾਲਣ ਦੇ ਕੰਮ ਆਏਗੀ, ਕੁਛ ਨੀ ਬਣ ਸਕਦਾ ਇਹਦਾ। ਉਸੇ ਲੱਕੜ ਦੀ ਕੀਮਤ ਹੈ ਜਿਹੜੀ ਬਿਲਕੁਲ ਸਿੱਧੀ ਹੋਵੇ। ਜਿਹੜੇ ਬੰਦੇ ਚ ਵਲ ਪਏ ਨੇ ਨਾ ਗੁਰਮੁਖੋ, ਉਹਦੀ ਕੀਮਤ ਘੱਟ ਜਾਏਗੀ ਗੁਰੂ ਦੀਆਂ ਨਜ਼ਰਾਂ ਚ। ਇੱਕ ਦੋ ਵਲ ਪਏ ਨੇ, ਕੀਮਤ ਘੱਟ ਜਾਏਗੀ, ਪਰ ਜਿੰਨੇ ਵਲ ਬਹੁਤੇ ਨੇ ਨਾ ਸਾਡੇ ਮਨਾਂ ਅੰਦਰ, ਓਨੀ ਕੀਮਤ ਘੱਟ ਜਾਏਗੀ। ਪਰ ਇੱਕ ਗੱਲ ਪੱਕੀ ਹੈ, ਕੋਈ ਮਿਸਤਰੀ ਨਹੀਂ ਐਸਾ ਜਿਹੜਾ ਇੱਕ ਪਾਸੋਂ ਲੱਕੜ ਉਧਰੋਂ ਫੜੇ ਤੇ ਕੁਧਰੋਂ ਫੜੇ ਤੇ ਖਿੱਚ ਕੇ ਸਿੱਧੀ ਕਰਦੇ, ਉਹਨੂੰ ਖਿੱਚ ਕੇ ਸਿੱਧੀ ਕਰਦੇ। ਕੋਈ ਕਾਰੀਗਰ ਨਹੀਂ ਜੰਮਿਆ, ਲੱਕੜ ਟੇਢੀ ਹੈ ਤੇ ਰਹੇਗੀ ਟੇਢੀ, ਪਰ ਖਿੱਚ ਕੇ ਕੋਈ ਉਧਰੋਂ ਫੜੇ ਤੇ ਉਧਰੋਂ ਸਿੱਧੀ ਕਰਦੇ। ਨਹੀਂ ਕਾਰੀਗਰ ਜੰਮਿਆ ਕੋਈ, ਪਰ ਸਤਿਗੁਰੂ ਕਿਰਪਾ ਕਰ ਦਿੰਦੇ ਨੇ। ਇੱਥੇ ਬੜੇ ਵਲਾਂ ਵਾਲੇ ਮਹਾਰਾਜ ਨੇ ਸਿੱਧੇ ਕੀਤੇ, ਬੜੇ ਇੱਥੇ ਹੋਣੇ ਨੇ ਜਿਹੜੇ ਕਹਿਣਗੇ ਮੈਂ ਅੰਮ੍ਰਿਤ ਧਾਰੀ ਹਾਂ, ਮੈਂ ਤੇ ਛੱਡਦੇ ਹੀ ਕੱਖ ਨਹੀਂ ਸੀ, ਕਬੂਤਰ ਫਸ ਜਾਏ, ਮੁਰਗਾ ਫਸ ਜਾਏ, ਮੱਛੀਆਂ, ਛੱਡਿਆ ਹੀ ਕੱਖ ਨਹੀਂ, ਕੋਈ ਹੋ ਜਾ ਬਸ, ਆਪਾਂ ਘਰ ਦੀ ਨੀ ਛੱਡੀ, ਦੇਸੀ ਨੀ ਛੱਡੀ, ਦੂਜੀ ਸ਼ਰਾਬ ਨੀ ਛੱਡੀ, ਬਸ ਕਿੱਦਾਂ ਕਿੱਦਾਂ ਦੇ ਕਰਮ ਕੀਤੇ, ਕਿੱਦਾਂ ਦੀ ਜ਼ਿੰਦਗੀ ਸੀ, ਬਰਬਾਦ ਹੋ ਗਈ। ਕੋਈ ਨਸ਼ਾ, ਕੋਈ ਭੁੱਕੀ, ਕੋਈ ਅਫੀਮ, ਕੋਈ ਤੰਬਾਕੂ, ਕੁਛ ਛੱਡਿਆ ਹੀ ਨਹੀਂ, ਪਰ ਸਿੱਧੇ ਕਰਤੇ ਮਹਾਰਾਜ ਨੇ ਫੜ ਕੇ। ਬੜੇ ਨੇ ਨਾ ਇੱਦਾਂ ਦੇ, ਜੇ ਮੈਂ ਬਾਹਾਂ ਖੜੀਆਂ ਕਰਾਵਾਂ ਵੀ ਕਿੰਨੀਆਂ ਕੁ ਪੀਣ ਵਾਲੇ ਸੀ, ਬੜੇ ਕਹਿਣਗੇ ਅੰਮ੍ਰਿਤ ਧਾਰੀ ਹੋਏ ਆ, ਕਦੇ ਬਹੁਤ ਪੀਂਦੇ ਨੇ, ਵਿਗੜਿਆ ਹੋਇਆ ਸੀ ਜੀ, ਨਰਕ ਬਣੇ ਸੀ ਘਰ, ਪਰ ਅੱਜ ਮਿਹਰ ਹੋ ਗਏ, ਸਿੱਧੇ ਹੋ ਗਏ। ਮਹਾਰਾਜ ਕਰ ਦਿੰਦੇ ਨੇ ਸਿੱਧੇ, ਲੱਕੜੀ ਨੀ ਸਿੱਧੀ ਹੁੰਦੀ। ਕਬੀਰ, ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭ ਹੈ ਓੜ, ਹੀਰਾ ਕਿਸਕਾ ਬਪੁਰਾ ਪੁਜੈ ਨਰਤਨ ਕਰੋੜ। ਬੰਦੇ ਕੀ ਦੇਵਤੇ ਵੀ ਰੀਸਾਂ ਨੀ ਕਰਦੇ ਉਹਨਾਂ ਦੀਆਂ, ਜਿਹੜੇ ਜਿੱਦਾਂ ਦੇ ਜੰਮਦੇ ਨੇ ਉਦਾਂ ਦੇ ਸਿਰੇ ਤੱਕ ਰਹਿਣ, ਕਿਉਂਕਿ ਜਦੋਂ ਜੰਮੇ ਸਾਂ ਉਦੋਂ ਥੋੜਾ ਵਲ ਪਏ ਸੀ, ਵਲ ਤੇ ਪੈਂਦੇ ਹੀ ਬਾਅਦ ਚ ਨੇ। ਬੱਚਾ ਥੋੜਾ ਹੁੰਦਾ ਸ਼ਰਾਬੀ, ਬੱਚਾ ਥੋੜਾ ਏਦੀ ਹੁੰਦਾ, ਬੱਚੇ ਅੰਦਰ ਥੋੜਾ ਲੋਭ ਕਾਮ ਕ੍ਰੋਧ ਕੁਛ ਨੀ, ਬਾਅਦ ਚ ਵਲ ਪੈਂਦੇ ਨੇ। ਉਮਰ ਜਿਵੇਂ ਜਿਵੇਂ ਲੰਘਦੀ ਹੈ ਵਲ ਬਾਅਦ ਚ ਪੈਂਦੇ ਆ। ਲੱਕੜੀ ਵੀ ਪਹਿਲਾਂ ਸਿੱਧੀ ਹੀ ਪੈਦਾ ਹੁੰਦੀ ਹੈ, ਲੱਕੜੀ ਚ ਵੀ ਵਲ ਬਾਅਦ ਚ ਹੀ ਪੈਂਦੇ ਨੇ। ਜਿਹੜੀ ਵੀ ਲੱਕੜੀ ਪੈਦਾ ਹੋਏਗੀ ਸਿੱਧੀ, ਵਲ ਬਾਅਦ ਚ ਪੈਣਗੇ, ਹਰ ਗਾਣੀ ਸਿੱਧੀ ਹੋਏਗੀ, ਹੌਲੀ ਹੌਲੀ ਫਿਰ ਵਲ ਪੈਂਦੇ ਨੇ। ਸਾਡੇ ਚ ਵੀ ਵਲ ਬਾਅਦ ਚ ਹੀ ਪੈਂਦੇ ਨੇ ਜਿਵੇਂ ਜਿਵੇਂ ਵੱਡੇ ਹੋਈ ਜਾਂਦੇ। ਇਸ ਕਰਕੇ ਅਰਜੇ ਕਿ ਜਿਹੜਾ ਬੰਦਾ ਵਲਾਂ ਤੋਂ ਬਚ ਗਿਆ, ਜਿਹੜਾ ਜਿਵੇਂ ਜੰਮਿਆ ਉਵੇਂ ਜਿਵੇਂ ਸਾਰੀ ਜ਼ਿੰਦਗੀ ਲੰਘਾ ਦੇ, ਜਿਵੇਂ ਫਰਨੀਚਰ ਕਿਸੇ ਦੇ ਘਰ ਦਾ ਸ਼ਿੰਗਾਰ ਬਣ ਜਾਂਦਾ, ਲੱਕੜੀ ਕਿਸੇ ਦੇ ਘਰ ਦਾ ਸ਼ਿੰਗਾਰ ਬਣੇਗੀ, ਜਿਹੜਾ ਸਿੱਧਾ 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 ਰਹੇਗਾ ਉਹ ਪੰਥ ਦਾ ਸ਼ਿੰਗਾਰ ਬਣ ਜਾਏਗਾ। ਪੰਥ ਮਾਨ ਕਰੇਗਾ ਉਹਨਾਂ ਤੇ ਜਿਨ੍ਹਾਂ ਦੇ ਜੀਵਨ ਬੇਦਾਗ ਰਹਿਣ ਤੇ ਸੌਖੀ ਖੇਡ ਹੈ ਕਿਤੇ ਬੇਦਾਗ ਰਹਿਣਾ ਅੱਜ ਦੇ ਸਮੇਂ ਚ ਅਜੋਕੇ ਸਮੇਂ ਅੰਦਰ ਇਹ ਕੋਈ ਸੌਖੀ ਖੇਡ ਨਹੀਂ ਮੈਂ ਅਰਜ ਅੱਗੇ ਵੀ ਕੀਤੀ ਸੀ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਜਗ ਕਾਜਲ ਕੀ ਕੋਠਰੀ ਅੰਧ ਪਰੈ ਤਿਸ ਮਾਹੇ ਹੋ ਬਲਿਹਾਰੀ ਤਿੰਨ ਕੋ ਪੈਸ ਜੋ ਨਿਕਸ ਜਾ ਕਾਲਖ ਦੀ ਕੋਠਰੀ ਹੈ ਸੰਸਾਰ ਤੇ ਬਲਿਹਾਰੇ ਜਾਈਏ ਉਹਨਾਂ ਤੋਂ ਜਿਹੜੇ ਕਾਲਖ ਦੀ ਕੋਠੀ ਵਿੱਚ ਆ ਕੇ ਵੀ ਬੇਦਾਗ ਰਹਿ ਜਾਣ ਅੰਨਾ ਬੰਦਾ ਕਾਲਖ ਦੀ ਕੋਠੀ ਚ ਵੜ ਜਾਏ ਤੇ ਬਲਿਹਾਰੇ ਜਾਈਏ ਵੀ ਦਾਗ ਤੋਂ ਬਿਨਾਂ ਹੀ ਨਿਕਲੇ ਉਹਨੂੰ ਦਾਗ ਹੀ ਨਾ ਲੱਗੇ ਕਾਲਖ ਹੀ ਕਾਲਖ ਸੰਸਾਰ ਚ ਕਿਤੇ ਥੋੜੀ ਕਾਲਖ ਹੈ ਹਰ ਪਾਸੇ ਵੱਡੀਆਂ ਨੇ ਦੋ ਨੰਬਰ ਦੇ ਧੰਦੇ ਨੇ ਚੋਰੀਆਂ ਨੇ ਠੱਗੀਆਂ ਕਿੰਨੀਆਂ ਨੇ ਅੱਜ ਦੇ ਸਮੇਂ ਚ ਜਿਹੜਾ ਬੰਦਾ ਬੇਦਾਗ ਹੈ ਉਹਦੇ ਵਰਗਾ ਕੋਈ ਸੂਰਮਾ ਨਹੀਂ ਕਹਿੰਦੇ ਸੰਸਾਰ ਕਾਲਖ ਦੀ ਕੋਠੜੀ ਹੈ ਮਨੁੱਖ ਗਿਆਨਹੀਨ ਆ ਅੰਨਾ ਇਹਦੇ ਵਿੱਚ ਆ ਗਿਆ ਬਲਿਹਾਰੇ ਜਾਈਏ ਜੇ ਦਾਗ ਤੋਂ ਬਿਨਾਂ ਬਚ ਕੇ ਨਿਕਲ ਜਾਏ ਆਖੋ ਸਤਨਾਮ
ਵਾਹਿਗੁਰੂ
ਜਦੋਂ ਭੋਗ ਪੈਂਦਾ ਕਿਸੇ ਵੀ ਬੰਦੇ ਦਾ ਤੁਸੀਂ ਮੈਨੂੰ ਦੱਸੋ ਇਲਾਕੇ ਚ ਪਤਾ ਨਹੀਂ ਹੁੰਦਾ ਵੀ ਫਲਾਣਾ ਬੰਦਾ ਦਾਗੀ ਹੈ ਕਿ ਨਹੀਂ ਇਲਾਕੇ ਚ ਪਤਾ ਨਹੀਂ ਸੇਬ ਖਰੀਦਣ ਜਾਂਦੇ ਹੋ ਦਾਗੀ ਨਹੀਂ ਖਰੀਦੋਗੇ ਕਦੀ ਉਹਨੂੰ ਕੱਢ ਦਿਓਗੇ ਬਾਹਰ ਕੱਢਦੇ ਪਰੇ ਰੱਖਦੇ ਦਾਗੀ ਹੈ ਦਾਗੀ ਨਹੀਂ ਪ੍ਰਵਾਨ ਬੇਦਾਗ ਪਤਾ ਹੀ ਨਹੀਂ ਹੁੰਦਾ ਸਾਨੂੰ ਸਾਡੇ ਪਿੰਡ ਚ ਕਿਹੜਾ ਬੰਦਾ ਕਿੱਦਾਂ ਦਾ ਕਿਹੜੇ ਬੰਦੇ ਦਾ ਜੀਵਨ ਕਿੱਦਾਂ ਦਾ ਠੀਕ ਹੈ ਮਨ ਬਾਰੇ ਨਹੀਂ ਪਤਾ ਪਰ ਤਕਰੀਬਨ ਪਤਾ ਹੁੰਦਾ ਵੀ ਫਲਾਣਾ ਬੰਦਾ ਬੜਾ ਭਲਾ ਮਾਨਸ ਉਹਦਾ ਚੰਗਾ ਸੁਭਾਅ ਹੈ ਉਹ ਪਿਆਰ ਨਾਲ ਬੋਲਣ ਵਾਲਾ ਹੈ ਸਭ ਬਾਰੇ ਪਤਾ ਹੁੰਦਾ ਹੈ ਸਤਿਗੁਰੂ ਕਹਿੰਦੇ ਨੇ ਬਲਿਹਾਰੇ ਜਾਈਏ ਜਿਹੜੇ ਕਾਲਖ ਦੀ ਕੋਠੀ ਚੌੜ ਤੇ ਬੇਦਾਗ ਮੁੜ ਜਾਣ ਸੌਖਾ ਹੈ ਅੱਜ ਕੱਲ ਤੇ ਸਭ ਇੱਕੋ ਜਿਹੇ ਹੋਏ ਫਿਰਦੇ ਨੇ ਜਿਹੜਾ ਵੀ ਕੋਈ ਕੁਰਸੀ ਤੇ ਬਹਿ ਜਾਂਦਾ ਹੈ ਉਹ ਬੇਦਾਗ ਹੋਵੇ ਥੋੜਾ ਕੁ ਚਿਰ ਲੰਘਦਾ ਫਿਰ ਉਧਰ ਨੂੰ ਤੁਰ ਪੈਂਦਾ ਕਿਸੇ ਪਾਸੇ ਤੁਸੀਂ ਨਜ਼ਰ ਮਾਰ ਕੇ ਵੇਖ ਲਓ ਕਿਸੇ ਵੀ ਮਹਿਕਮੇ ਵਿੱਚ ਨਜ਼ਰ ਮਾਰ ਕੇ ਵੇਖ ਲਓ ਜਿਹੜਾ ਆਫਿਸਰ ਵੱਡੀ ਨਾ ਲਵੇ ਕਹਿਣਗੇ ਬੜਾ ਗੰਦਾ ਬੰਦਾ ਆ ਗਿਆ ਜੀ ਇਲਾਕੇ ਚ ਤੇ ਸੁਣਦੇ ਹੀ ਨਹੀਂ ਕਿਸੇ ਦੀ ਕਿਉਂ ਕਿਸੇ ਦੀ ਸਿਫਾਰਿਸ਼ ਹੀ ਨਹੀਂ ਮੰਨਦਾ ਉਹਨੂੰ ਮਾੜਾ ਕਹਿਣਗੇ ਲੋਕ ਕਿਉਂਕਿ ਉਹ ਤੁਹਾਡੇ ਨਾਲ ਰਲਦਾ ਨਹੀਂ ਉਹ ਸਾਡੇ ਆਖੇ ਨਹੀਂ ਲੱਗਦਾ ਸੱਚਾ ਸੁੱਚਾ ਬੰਦਾ ਹੈ ਉਹ ਭਲਾ ਮਾਨਸ ਬੰਦਾ ਹੈ ਉਹਨੂੰ ਲੋਕ ਪਾਗਲ ਕਹਿੰਦੇ ਨੇ ਪਾਗਲ ਹੈ ਜੀ ਅਸੀਂ 2000 ਰੁਪਇਆ ਕਿਹਾ ਲੈ ਲੈ ਕੰਮ ਕਰਦੇ ਕੀਤਾ ਨਹੀਂ ਸਾਡਾ ਕੰਮ ਮੈਂ 5000 ਰੁਪਇਆ ਉਹ ਫਿਰ ਇਸ ਕਰਕੇ ਜਿਹੜੇ ਚੰਗੇ ਵੀ ਹੁੰਦੇ ਨੇ ਉਹ ਵੀ ਫਿਰ ਉਹੋ ਜਿਹੇ ਬਣ ਜਾਂਦੇ ਨੇ ਜਿਵੇਂ ਅੱਗੇ ਵੀ ਅਰਜ਼ ਕਰੀ ਦੀ ਹੈ ਕਿ ਇੱਕ ਰਾਜ ਵਿੱਚ ਮੀਂਹ ਨਾ ਪਿਆ ਜਦੋਂ ਮੀਂਹ ਨਾ ਪਿਆ ਤੇ ਰਾਜਾ ਜਿਹੜਾ ਸੀ ਉਹਨੇ ਮਹਾਂਪੁਰਸ਼ਾਂ ਨੂੰ ਪੁੱਛਿਆ ਕਹਿੰਦਾ ਜੀ ਦੱਸੋ ਕੋਈ ਉਪਾਅ ਵੀ ਮੀਂਹ ਪੈ ਜਾਏ ਕਹਿੰਦੇ ਪੈ ਨਹੀਂ ਸਕਦਾ ਕਹਿੰਦੇ ਜਨਤਾ ਭੁੱਖੀ ਮਰਦੀ ਹੈ ਅਨਾਜ ਨਹੀਂ ਹੋਏਗਾ ਕਹਿੰਦੇ ਰਾਜਾ ਫਿਰ ਪੈ ਜਾਏਗਾ ਇੱਕ ਸ਼ਰਤ ਹੈ ਕਹਿੰਦੇ ਕੀ ਕਹਿੰਦੇ ਜਿਹੜਾ ਮੀਂਹ ਵਾਲਾ ਪਾਣੀ ਪੀਏਗਾ ਪਾਗਲ ਹੋ ਜਾਏਗਾ ਕਹਿੰਦੇ ਫਿਰ ਤੇ ਨਹੀਂ ਪੈਣਾ ਚਾਹੀਦਾ ਜੇ ਮੀਂਹ ਵਾਲਾ ਪਾਣੀ ਪੀ ਕੇ ਜਨਤਾ ਹੀ ਪਾਗਲ ਹੋ ਜਾਏਗੀ ਫਿਰ ਉਸ ਮੀਂਹ ਦਾ ਕੀ ਫਾਇਦਾ ਵਜ਼ੀਰ ਦਿਮਾਗੀ ਸੀ ਉਹ ਆਖਣ ਲੱਗਾ ਜੀ ਪੈ ਜਾਣ ਦਿਓ ਆਪਾਂ ਦੋਵੇਂ ਨਾ ਪੀਆਂਗੇ ਰਾਜਾ ਕਹਿੰਦਾ ਵਜ਼ੀਰ ਨੇ ਸਲਾਹ ਦਿੱਤੀ ਵੀ ਆਪਾਂ ਦੋਵੇਂ ਨਾ ਪੀਆਂਗੇ ਇਹਨਾਂ ਨੂੰ ਪੀਣ ਦਿਓ ਜਨਤਾ ਪਾਗਲ ਹੋਏਗੀ ਤੇ ਚੰਗਾ ਹੀ ਹੈ ਸਾਡੇ ਵਾਲੇ ਲੀਡਰ ਇਹਨਾਂ ਦੇ ਵੱਸ ਦੀ ਗੱਲ ਨੀ ਪਾਗਲ ਸਾਨੂੰ ਕੀ ਨਾ ਕਰ ਦੇਣ ਸਾਰੇ ਪਾਗਲ ਹੀ ਹੋ ਜਾਣ ਇਹਨਾਂ ਨੂੰ ਪਤਾ ਹੀ ਨਾ ਲੱਗੇ ਵੀ ਕਿੱਧਰ ਘਪਲੇ ਹੋ ਰਹੇ ਨੇ ਕਿੱਧਰ ਕੀ ਹੋ ਰਿਹਾ ਉਹ ਵਜ਼ੀਰ ਨੇ ਸਲਾਹ ਦਿੱਤੀ ਉਹ ਕਹਿੰਦਾ ਇਹ ਪਾਗਲ ਹੋ ਜਾਣਗੇ ਹੋ ਜਾਣ ਦਿਓ ਮੀਂਹ ਪੈ ਲੈਣ ਦਿਓ ਅਨਾਜ ਤੇ ਹੋਏਗਾ ਆਪਾਂ ਦੋਵੇਂ ਨਹੀਂ ਪੀਂਦੇ ਪਾਣੀ ਬਾਰਿਸ਼ ਹੋਈ ਜਿਹੜਾ ਮੈਂ ਪਾਣੀ ਪੀਵੇ ਪਾਗਲ ਹੋ ਜਾਏ ਜਿਹੜਾ ਪਾਣੀ ਪੀਏ ਪਾਗਲ ਹੋ ਜਾਏ ਦੋਵੇਂ ਬਚ ਗਏ ਉਹ ਸਾਰੇ ਕਮਲੇ ਹੋ ਗਏ ਇੱਕ ਪਾਸੇ ਪਾਗਲ ਇਹ ਦੋਵੇਂ ਸਿਆਣੇ ਉਹਨਾਂ ਨੇ ਸਾਰਿਆਂ ਨੇ ਉਹ ਇਕੱਠੇ ਹੋ ਗਏ ਕਹਿੰਦੇ ਆਪਾਂ ਸਾਰੇ ਸਿਆਣੇ ਆ ਇਹ ਦੋ ਕਮਲੇ ਨੇ ਸਾਡੇ ਕਿਉਂਕਿ ਉਲਟ ਗੱਲਾਂ ਕਰਦੇ ਨੇ ਆਪਸੀ ਉਹਨਾਂ ਰਲ ਗਏ ਸਾਰੇ ਉਹ ਸਿਆਣੇ ਹੋ ਗਏ ਹੁਣ ਪਾਗਲਾਂ ਦੇ ਹੋਸਪਿਟਲ ਚ ਜਾਓ ਉਹ ਤੁਹਾਨੂੰ ਕਮਲੇ ਸਮਝਣਗੇ ਉਹ ਆਪਣੇ ਆਪ ਨੂੰ ਸਿਆਣੇ ਸਮਝਣਗੇ ਵੀ ਅਸੀਂ ਸਿਆਣੇ ਆ ਸਾਰੇ ਇੱਥੇ ਜਿਹੜੇ ਰਹਿਣ ਵਾਲੇ ਆ ਇਹ ਕਮਲੇ ਨੇ ਉਹ ਆਪਾਂ ਨੂੰ ਪਾਗਲ ਕਹਿਣਗੇ ਉਹ ਕਹਿੰਦੇ ਇਹਨਾਂ ਨੂੰ ਮਾਰੋ ਇਹ ਦੋ ਵਿੱਚ ਪਾਗਲ ਨੇ ਆਪਾਂ ਸਾਰੇ ਸਿਆਣੇ ਆ ਜਦੋਂ ਸਾਰੇ ਪਾਗਲ ਇਕੱਠੇ ਹੋ ਕੇ ਰਾਜੇ ਨੂੰ ਤੇ ਵਜ਼ੀਰ ਨੂੰ ਮਾਰਨ ਆਏ ਰਾਜਾ ਕਹਿੰਦਾ ਵਜ਼ੀਰ ਸਾਹਿਬ ਹੁਣ ਕੀ ਕਰੀਏ ਹੁਣ ਤੇ ਗਏ ਤੇ ਮਾਰ ਦੇਣਗੇ ਆਪਾਂ ਨੂੰ ਕਹਿੰਦੇ ਇੱਕ ਢੰਗ ਹੈ ਬਚਣ ਦਾ ਕਹਿੰਦੇ ਕੀ ਕਹਿੰਦੇ ਮੀਂਹ ਵਾਲਾ ਪਾਣੀ ਆਪਾਂ ਵੀ ਪੀ ਲੈਂਦੇ ਆਪਾਂ ਵੀ ਰਲ ਜਾਓ ਇਹਨਾਂ ਚ ਹੀ ਜਦੋਂ ਆਪਾਂ ਇਹਨਾਂ ਚ ਰਲ ਜਾਂਗੇ ਫਿਰ ਬਚ ਜਾਂਗੇ ਨਹੀਂ ਤੇ ਬਚਣ ਦਾ ਕੋਈ ਉਪਾਅ ਨਹੀਂ ਹੈ ਅਜੋਕੇ ਸਮੇਂ ਅੰਦਰ ਇਹ ਹਾਲਾਤ ਹਨ ਕਿ ਲੋਕ ਨੇ ਜਿਹੜੇ ਚੰਗਾ ਬੰਦਾ ਜਿਹੜਾ ਉਹ ਵੀ ਕਹਿੰਦਾ ਏਦਾਂ ਦੇ ਬਣਨਾ ਪੈਣਾ ਹੈ ਜੇ ਦੁਨੀਆਂ ਚ ਰਹਿਣਾ, ਏਦਾਂ ਦੇ ਬਣਨਾ ਪੈਣਾ। ਚੰਗਾ ਭਲਾ ਬੰਦਾ ਜਦੋਂ ਬੇਈਮਾਨੀਆਂ ਠੱਗੀਆਂ ਠੋਰੀਆਂ ਵੇਖਦਾ ਹੈ ਤੇ ਨਾਲ ਰਲ ਜਾਂਦਾ ਹੈ। ਪਰ ਭਗਤ ਕਬੀਰ ਸਾਹਿਬ ਕਹਿੰਦੇ ਨੇ ਬਲਿਹਾਰੇ ਜਾਈਏ ਓਏ ਉਹਦੇ ਤੋਂ ਜਿਹੜਾ ਇਹ ਕਾਲਖ ਦੀ ਕੋਠੀ ਚ ਰਹਿ ਕੇ ਤੇ ਬੇਦਾਗ ਬੇਈਮਾਨੀ ਕੀਤੀ ਨੀ, ਸਾਰੀ ਜ਼ਿੰਦਗੀ ਠੱਗੀ ਕੀਤੀ ਨਹੀਂ, ਧੋਖਾ ਕੀਤਾ ਨਹੀਂ, ਹੱਕ ਸੱਚ ਦੀ ਕਮਾਈ ਕਰਦਾ ਰਿਹਾ। ਬਲਿਹਾਰੇ ਜਾਈਏ ਜਿਹਦਾ ਜੀਵਨ ਇਹੋ ਜਿਹੇ ਸਮੇਂ ਚ ਵੀ ਚੰਗਾ ਹੈ। ਕਲਯੁਗ ਦਾ ਪੈਰ ਹੈ, ਹਰ ਪਾਸੇ ਕਾਲਖ ਹੈ ਤੇ ਕਾਲਖ ਲੱਗੀ ਨੀ, ਲੱਗਣ ਹੀ ਨੀ ਦਿੱਤੀ, ਤੇ ਹੁੰਦੇ ਇਹੋ ਜਿਹੇ ਬੜੇ ਥੋੜੇ ਹੈ ਗੁਰਮੁਖੋ ਜਿਹੜੇ ਨੇਹੇ ਕਲੰਕ ਹੋਣ, ਜਿਨ੍ਹਾਂ ਨੂੰ ਕਲੰਕ ਨਾ ਹੋਵੇ, ਜਿਨ੍ਹਾਂ ਨੂੰ ਦਾਗ ਦਾ ਹੋਵੇ ਕੋਈ। ਹੁੰਦੇ ਬੜੇ ਥੋੜੇ ਹੈ, ਵਿਰਲੇ ਹੁੰਦੇ ਹੈ। ਉਸ ਵੇਲੇ ਸਾਧ ਸੰਗਤ ਜੀ ਅਰਦਾਸ ਕੀਤੀ, ਕਹਿੰਦਾ ਸੱਚੇ ਪਾਤਸ਼ਾਹ ਮਿਹਰ ਕਰੋ, ਇਹ ਮੇਰੇ ਨਾਲ ਆ ਰਿਹਾ ਜੋਗੀ ਇਹਨੂੰ ਸਿੱਧਾ ਕਰ ਦਿਓ, ਤੁਸੀਂ ਉਹੀ ਕਰਨਾ ਹੈ। ਫਿਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਨਾ ਗੁਰਮੁਖੋ ਜਾਂਦਿਆਂ ਨੂੰ ਇੱਕ ਤੰਬੂ ਲਵਾ ਲਿਆ ਸੀ, ਤੰਬੂ ਦੇ ਵਿੱਚ ਇੱਕ ਕਨਾਤ ਲਵਾ ਲਈ ਪੜਦਾ, ਬਾਹਰ ਹੀ ਲਵਾ ਦਿੱਤਾ। ਕਹਿੰਦੇ ਗੜ੍ਹ ਸ਼ੰਕਰ ਤੋਂ ਆ ਰਿਹਾ ਤਿਲਕੂ, ਉਹਦੇ ਨਾਲ ਇੱਕ ਜੋਗੀ ਹੈ, ਇੱਕ ਇਸ ਪਾਸੇ ਬਹਾ ਦਿਓ, ਦੂਜੇ ਪਾਸੇ ਸਾਡਾ ਆਸਣ ਲਾ ਦਿਓ, ਵਿਚਾਲੇ ਪੜਦਾ ਕਰ ਦਿਓ। ਵਿਚਾਲੇ ਕਰ ਦਿੱਤਾ ਪੜਦਾ, ਜਦੋਂ ਤਿਲਕੂ ਆਇਆ ਉਸ ਵੇਲੇ ਸੇਵਾਦਾਰ ਕਹਿੰਦੇ ਮਹਾਰਾਜ ਨੇ ਤੁਹਾਡੇ ਲਈ ਤੰਬੂ ਲਵਾਇਆ, ਇੱਥੇ ਬਹਿਣ ਦਾ ਹੁਕਮ ਹੈ। ਜਦੋਂ ਆਖਿਆ ਨਾ ਇੱਥੇ ਬਹਿਣ ਦਾ ਹੁਕਮ ਹੈ, ਤਿਲਕੂ ਉਸੇ ਵੇਲੇ ਸਮਝ ਗਿਆ ਵੀ ਮਹਾਰਾਜ ਨੇ ਮੇਰੀ ਬੇਨਤੀ ਮੰਨ ਲਈ, ਤਾਂ ਹੀ ਪਹਿਲਾਂ ਤੰਬੂ ਲਵਾ ਦਿੱਤਾ, ਹੁਣ ਇਹਨੂੰ ਸਿੱਧਾ ਕਰਨਗੇ, ਇਹਨੂੰ ਜ਼ਰੂਰ ਕਿਰਪਾ ਕਰ ਦੇਣਗੇ, ਜੀਵਨ ਬਦਲੇਗਾ ਜ਼ਰੂਰ, ਇਹ ਹੰਕਾਰੀ ਦਾ ਹੰਕਾਰ ਕੱਢਣਗੇ ਜ਼ਰੂਰ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਦੀਤ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਵਸੀਠ, ਹਰ ਨਾਮੋ ਮੰਤਰ ਦਰੜਾਏ ਦਾ ਕੱਟੇ ਹਉਮੈ ਰੋਗ। ਹਉਮੈ ਦੇ ਰੋਗ ਨੂੰ ਕਿਵੇਂ ਕੱਟਦੇ ਨੇ? ਨਾਮ ਦ੍ਰਿੜ ਕਰਾ ਕੇ। ਪੂਰਾ ਸਤਿਗੁਰੂ ਹਉਮੈ ਨਹੀਂ ਰਹਿਣ ਦਿੰਦਾ ਸਿੱਖ, ਜਿੱਥੇ ਨਾਮ ਆ ਜਾਏਗਾ ਉੱਥੋਂ ਮਾਨ ਨਿਕਲ ਜਾਏਗਾ, ਜਿੱਥੇ ਮਾਨ ਆ ਜਾਏਗਾ ਉੱਥੇ ਨਾਮ ਨਹੀਂ ਟਿਕ ਸਕਦਾ, ਇੱਕ ਚੀਜ਼ ਹੀ ਰਹੇਗੀ। ਮਾਨ ਤੇ ਨਾਮ ਨੂੰ ਦੋ ਅੱਖਰ ਹੀ ਲੱਗਦੇ ਨੇ, ਨਾਮ ਦੇ ਨੰਨਾ ਅੱਗੇ ਲੱਗਿਆ ਤੇ ਮਾਨ ਦੇ ਨੰਨਾ ਪਿੱਛੇ ਲੱਗਿਆ, ਅੱਖਰ ਦੋ ਨੇ, ਕੰਨਾਂ ਵੀ ਹੈ ਦੋਵਾਂ ਦੇ ਵਿਚਾਲੇ। ਨਾਮ ਨੂੰ ਪੁੱਠਾ ਕਰ ਦਿਓ ਮਾਨ ਬਣ ਜਾਂਦਾ, ਤੇ ਮਾਨ ਨੂੰ ਪੁੱਠਾ ਕਰ ਦਿਓ ਨਾਮ ਬਣ ਜਾਂਦਾ। ਜਿੱਥੇ ਨਾਮ ਹੈ ਉੱਥੇ ਮਾਨ ਨਹੀਂ, ਜਿੱਥੇ ਮਾਨ ਹੈ ਉੱਥੇ ਕਦੇ ਨਾਮ ਨਹੀਂ। ਹਉਮੈ ਨਾਵੈ ਨਾਲ ਵਿਰੋਧ, ਦੋ ਚੀਜ਼ਾਂ ਰਹਿ ਹੀ ਨਹੀਂ ਸਕਦੀਆਂ, ਦੋਏ ਨਾ ਵਸੈ ਇੱਕ ਠਾਏ। ਹਉਮੈ ਤੇ ਨਾਮ ਇਕੱਠੇ ਨਹੀਂ ਰਹਿ ਸਕਦੇ, ਇੱਕ ਚੀਜ਼ ਦਾ ਹੀ ਅੰਦਰ ਵਾਸਾ ਹੋਏਗਾ, ਜਾਂ ਹਉਮੈ ਰਹੇਗੀ ਜਾਂ ਨਾਮ ਰਹੇਗਾ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਤੰਬੂ ਲਵਾ ਦਿੱਤਾ, ਖੁਸ਼ ਹੋ ਗਿਆ ਤਿਲਕੂ, ਕਹਿੰਦੇ ਕਿਰਪਾ ਕਰਨਗੇ ਜ਼ਰੂਰ, ਹਉਮੈ ਦੇ ਰੋਗ ਨੂੰ ਕੱਢ ਦੇਣਗੇ।
ਕੱਟਦੇ ਨੇ ਸਤਿਗੁਰ ਹਉਮੈ ਵਾਲੇ, ਕੱਟਦੇ ਨੇ
ਪਾਸੇ ਬਹਿ ਗਏ ਵਿਚਾਲੇ ਪੜਦਾ, ਸਤਿਗੁਰੂ ਦੂਜੇ ਪਾਸੇ ਬਹਿ ਗਏ ਆ ਕੇ। ਮਹਾਰਾਜ ਸੱਚੇ ਪਾਤਸ਼ਾਹ ਆ ਕੇ ਬਹਿ ਗਏ ਤੇ ਕਹਿੰਦੇ ਨੇ ਤਿਲਕੂ, ਇਹਨੇ ਆਵਾਜ਼ ਪਛਾਣ ਲਈ ਮੱਥਾ ਟੇਕਿਆ ਮਹਾਰਾਜ ਨੂੰ ਪੜਦੇ ਦੇ ਦੂਜੇ ਪਾਸੇ। ਜੋਗੀ ਉਵੇਂ ਆਕੜ ਕੇ ਬੈਠਾ। ਮਹਾਰਾਜ ਕਹਿੰਦੇ ਤੇਰਾ ਕੀ ਹਾਲ ਦਿਲ ਕੋ ਠੀਕ ਮਹਾਰਾਜ। ਸਤਿਗੁਰੂ ਕਹਿੰਦੇ ਆ ਕਿਨੂੰ ਲੈ ਆਇਆ ਨਾਲ? ਕਹਿੰਦੇ ਜੀ ਇਹ ਜੋਗੀ ਹੈ, ਬੜੀ ਕਮਾਈ ਵਾਲਾ ਹੈ। ਮਹਾਰਾਜ ਕਹਿੰਦੇ ਜੋਗੀ ਜੀ ਸੁਣਾਓ ਠੀਕ ਹੋ? ਕਹਿੰਦੇ ਜੀ ਠੀਕ ਹੈ। ਮਹਾਰਾਜ ਕਹਿੰਦੇ ਲੋਕਾਂ ਦੇ ਇੱਕ ਕੰਨ ਹੁੰਦੇ ਨੇ, ਦੋ ਕੰਨ ਹੁੰਦੇ ਨੇ, ਜੋਗੀ ਜੀ ਤੁਹਾਡਾ ਇੱਕ ਕੰਨ ਕਿਉਂ ਹੈ? ਜੋਗੀ ਇਕਦਮ ਕਹਿੰਦਾ ਇਹਨਾਂ ਨੂੰ ਕਿੱਥੋਂ ਪਤਾ ਲੱਗ ਗਿਆ ਵੀ ਮੇਰਾ ਇੱਕ ਕੰਨ ਹੈ ਨਹੀਂ? ਫਿਰ ਸੋਚਿਆ ਵੀ ਕਿਸੇ ਨੇ ਵੇਖ ਲਿਆ ਹੋਣਾ ਤੇ ਦੱਸ ਦਿੱਤਾ ਹੋਣਾ। ਉਸ ਵੇਲੇ ਸੱਚੇ ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਵਿਚਾਲੇ ਪੜਦਾ ਹੈ ਉਵੇਂ ਜਿਵੇਂ 90 ਸਾਲ ਹੋ ਗਏ ਆ, ਪੁਰਾਣੀ ਗੱਲ ਹੈ, ਮੈਂ 110 ਸਾਲ ਦਾ 20 ਸਾਲ ਦਾ ਸੀ ਮੈਂ ਉਦੋਂ। ਮਹਾਰਾਜ ਕਹਿੰਦੇ ਦੱਸ। ਕਹਿੰਦੇ ਮੈਂ ਨਵਾਂ ਨਵਾਂ ਜੋਗੀ ਬਣਿਆ ਸੀ, ਜੋਗ ਧਾਰਨ ਕੀਤਾ ਸੀ, ਕੰਨਾਂ ਚ ਮੁੰਦਰਾਂ ਪਾਈਆਂ, ਬੇੜੀ ਚ ਬੈਠਾ, ਦਰਿਆ ਪਾਰ ਕਰਨ ਲੱਗੇ, ਇਕਦਮ ਬੇੜੀ ਲੱਗ ਪਈ ਡਗਮਗਾਉਣ। ਮਲਾਹ ਕਹਿੰਦਾ ਦਰਿਆ ਬਲੀ ਮੰਗਦਾ, ਬੰਦਾ ਦੇਣਾ ਪੈਣਾ ਹੈ। ਕਹਿੰਦੇ ਸਾਰੇ ਗ੍ਰਿਸ਼ਤੀ ਲੋਕ ਸੀ ਘਰਾਂ ਵਾਲੇ, ਕਹਿੰਦੇ ਆ ਬਾਬਾ ਵਿਹਲੇ ਇਹਨੂੰ ਸਿੱਟੋ, ਇਹਦੇ ਕਿਹੜਾ ਬੱਚੇ ਰੋਂਦੇ ਨੇ। ਇਹ ਤੇ ਐਵੇਂ ਹੀ ਹੈ, ਕਈ ਏਦਾਂ ਦੇ ਵੀ ਹੁੰਦੇ ਨੇ ਕਹਿਣਗੇ ਤੇ ਐਵੇਂ ਹੀ ਫਿਰਦੇ ਨੇ, ਬਾਕੀ ਅਸੀਂ ਹੋਈ ਹਾਂ ਸਾਰੇ, ਸਾਨੂੰ ਹੀ ਪਤਾ ਸਾਰਾ, ਬਾਕੀ ਤੇ ਐਵੇਂ ਹੀ ਫਿਰਦੇ ਨੇ। ਇਹਨੂੰ ਸੁੱਟੋ ਕਹਿੰਦੇ ਤੇ ਕਿਹੜਾ ਬੱਚੇ ਰੋਂਦੇ। ਉਹ ਕਹਿੰਦੇ ਮੈਂ ਬੜੇ ਤਰਲੇ ਲਏ, ਮੇਰੀ ਕਿਹੜੇ ਕਿੰਨੇ ਸੁਣਨੀ ਸੀ, ਮੈਨੂੰ ਚੁੱਕਿਆ ਦਰਿਆ ਦੇ ਵਿੱਚ ਸੁੱਟ ਦਿੱਤਾ। ਕਹਿੰਦੇ ਪਤਾ ਨੀ ਜੀ ਮੈਂ ਕਿਵੇਂ ਬਚਿਆ, ਕੋਈ ਛਲ ਆਈ ਤੇ ਮੈਂ ਬਚ ਤੇ ਗਿਆ, ਪਰ ਜਦੋਂ ਮੈਨੂੰ ਆਈ ਨਾ ਹੋਸ਼, ਬੰਦਿਆਂ ਨੇ ਕੱਢ ਲਿਆ ਤੇ ਉਦੋਂ ਮੈਂ ਵੇਖਿਆ ਮੇਰਾ ਕੰਨ ਕੱਟਿਆ ਗਿਆ ਸੀ। ਉਹ ਕੰਨ ਨੀ, ਕੰਨ ਵਿੱਚ ਪਤਾ ਨੀ ਕਿਹੜੀ ਮੱਛੀ ਨੇ ਜਾਂ ਕਿਸ ਜਾਨਵਰ ਨੇ ਕੱਢਿਆ। ਮਹਾਰਾਜ ਸਾਹਿਬ ਆਖਣ ਲੱਗੇ ਕੱਲਾ ਕੰਨ ਹੀ ਗਿਆ? ਕਹਿੰਦਾ ਮੁੰਦਰ ਵੀ ਵਿੱਚ ਹੀ ਸੀ, ਉਹਦੇ ਨਾਲ ਦੀ ਦੂਜੇ ਕੰਨ ਚ ਅਜੇ ਵੀ ਮੇਰੇ ਮੁੰਦਰ ਪਾਈ ਹੋਈ ਹੈ। ਮੁੰਦਰ ਵੀ ਗਈ, ਕੰਨ ਵੀ ਗਿਆ। ਮਹਾਰਾਜ ਨੇ ਨਾ ਫਿਰ ਜਿਹੜੀ ਕਨਾਤ ਸੀ ਵਿਚਾਲੇ, ਉਹ ਕਨਾਤ ਦੇ ਥੱਲੇ ਉਹ ਕੱਲਾ ਹੱਥ ਕੱਢਿਆ, ਹੱਥ ਦੇ ਉੱਤੇ ਮੁੰਦਰ ਰੱਖੀ ਹੋਈ। ਮਹਾਰਾਜ ਕਹਿੰਦੇ ਵੇਖ ਭਲਾ ਪਛਾਣ ਵੀ ਆ ਮੁੰਦਰ ਤੇਰੀ ਹੋਈ ਹੈ। ਜਦੋਂ ਉਹਨੇ ਮੁੰਦਰ ਵੇਖੀ, ਬਿਲਕੁਲ ਉਹਦੇ ਨਾਲ ਦੀ ਮੁੰਦਰ ਉਹਦੇ ਕੰਨ ਚ ਪਾਈ ਹੋਈ ਸੀ। ਉਸੇ ਵੇਲੇ ਭੁੱਬਾ ਮਾਰ ਕੇ ਰੋਣ ਲੱਗ ਪਿਆ, ਕਹਿੰਦਾ ਮਹਾਰਾਜ 90 ਸਾਲ ਪਹਿਲਾਂ ਪਾਣੀ ਚ ਗਵਾਚੀ ਮੁੰਦਰ ਤੁਹਾਡੇ ਕੋਲ ਕਿੱਥੋਂ ਆ ਗਈ? ਮੈਂ ਭੁੱਲ ਗਿਆ ਸੀ ਵੀ ਤੁਸੀਂ 36 ਸਾਲਾਂ ਦੇ ਹੀ ਹੋ। ਆਖੋ ਸਤਨਾਮ ਸਤਿਗੁਰੂ ਜੀ, ਤੁਸੀਂ ਸਮਰੱਥ ਹੋ, ਮੈਂ ਭੁੱਲ ਗਿਆ, ਮੈਨੂੰ ਮਾਫ ਕਰ ਦਿਓ, ਚੁਕਾਓ ਪੜਦਾ। ਸੱਚੇ ਪਾਤਸ਼ਾਹ ਆਖਣ ਲੱਗੇ ਨਹੀਂ ਜੋਗੀਆ, ਤੂੰ ਮੇਰੇ ਦਰਸ਼ਨਾਂ ਤੋਂ ਕੀ ਲੈਣਾ? ਕਹਿੰਦਾ ਨਾ ਮਹਾਰਾਜ, ਭੁੱਲ ਗਿਆ ਮੈਂ, ਮੈਨੂੰ ਮਾਫ ਕਰ ਦਿਓ, ਮੈਂ ਐਵੇਂ ਉਮਰ ਦਾ ਮਾਨ ਕਰ ਬੈਠਾ, ਨਿਕਲ ਗਈ ਮੇਰੀ ਹੋਮੇ, ਐਵੇਂ ਮੈਂ ਤੁਰਿਆ ਫਿਰਦਾ, ਸਾਰੀ ਜ਼ਿੰਦਗੀ ਬਰਬਾਦ ਕਰ ਲਈ। ਫਿਰ ਪੜਦਾ ਚੁੱਕਿਆ, ਤੈਸੋ ਹੀ ਮੈਂ ਡੀਠ, ਤੈਸੋ ਹੀ तैसो ही मैं डीठ विछड़िया मेले प्रभु हर दरगह का बसीठ। हमे कढ दे ने महाराज सच्चे पातशाह अरदास कीती सी तिलकू ने। डॉक्टर इकबाल सिंह ने अपने लिखिया कलम नाल लेख उन्होंने अखबार च छपाया उहदे च लिखिया कहिंदे मैं क्या गुरु रामदास जी ये जेड़ा गोरा आया ना मेरे मेरियां गल्लां नहीं समझदा इहनूं ते प्रत्यक्ष ही तुसीं सिद्धा करो आ के ये मेरे मेरा ज्ञान इहदे काम ही नहीं आउंदा तुसीं किरपा करो प्रतख कृपा करो तां गल बनेगी नहीं तो समझण वाला नहीं है मेरियां गल्लां इहदे समझ च नहीं पैंदियां। फिर अरदास करके कहिंदे चल चलीए कहिंदे कित्थे जाना कहिंदे जाना है बस तू नाल चल। गड्डी च बिठाया कित्थे लै गए अमृतसर साहब दी धरती कमरा लै लिया सरां च ध्यान दिओ दरबार साहब नहीं गए रात नूं मत्था नहीं टेकिया कमरा लै लिया उत्थे चले गए कमरा लै के सवेर दे जदों वजे ना तीन उठाया फिर कहिंदे उठ। डॉक्टर इकबाल सिंह ने लिखिया कहिंदे मैं गोरे नूं उठाया उठे ना वो दिन जड़े उठन आले वो कित्थे उठे उठाया उठ बई उहनूं जदों उठाया ते बार बार उठे ना फिर धक्के नाल चलो कहिंदे इशनान कर उहने इशनान कर लिया अंदर ही फिर कहिंदे मैं भी इशनान कीता इशनान करके फिर मैं क्या चल मेरे नाल नाल लेके जदों मैं दरबार साहब ड्यूटी लंघिया ना उन्हें सामने दरबार साहब दे दर्शन कीते मथा टेकिया फिर नमस्कार उन्हें दूरों कीती सतसंग जी बारों नमस्कार करके एकदम कहिंदे ओ दरबार साहब वल वेखी जाए अमृतसर वल खिच बड़ी है दरबार साहब विच अमृतसर दियां परिक्रमा जदों वड़ोगे चेता भुल जांदा सारा कुछ भी घर मैं कित्थों आया बस उधर ही ध्यान हुंदा। कीर्तन हो रहा सी गोरे ने ना जिहड़े अंग्रेज लोग यह बारीकियां बहुत समझदे ने यह गहरे उतरदे ने साडे वांगू उत्तों उत्तों ही नहीं हर गल नूं बड़े ध्यान नाल समझदे कोई मीनाकारी कोई पुरानी चीज जिहड़ी है सानूं ते होएगा वी की है पर पुराना किला है उन्हूं बार बार वेखणगे निक्की तो निक्की चीज बहुत गहराई तक जांदे बड़ी गौर नाल उह गोरा वेखदा है कहिंदा मैनूं पता सी वी सतगुरु जी ने 4:30 बजे दरबार साहिब च आउणा है गुरु ग्रंथ साहिब सच्चे पातशाह कहिंदा मैं बहुत हौली 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 उहनूं मैं संखेप रूप विच इतिहास सुणाउणा शुरू कर दिता मैं दस्या भी इस धरती ते कदे गुरु नानक साहिब भी आए ने यह धरती प्रगट किवें होई इथों दा इतिहास की है इत्थे छपड़ी विच काले कां चिट्टे बण बण निकलदे सन मैं दसदिया दसदिया दस्या कि इहदे 4 दरवाजे ने इत्थे कोई आ सकदा है लंगर बारे दस्या संखेप रूप विच दसदिया दसदिया मैनूं इह भी दस्या भी ओ अकाल तख्त साहिब शक्ति दा प्रतीक है हरिमंदर साहिब भगती दा प्रतीक है इत्थों ताकत लै के किवें गुरु के प्यारे मैदाने जंगा विच जूझदे रहे घुट पी के अमृत दी सरोवर च चुब्बा मार के जांदे सी मरदे मरदे भी इत्थे आउंदे सी इशनान करके फिर लड़न नूं तैयार बर तैयार हो जांदे सी इत्थों दी अरदास जिथे जिथे गुरु नानक नाम लेवा सिख बैठे ने रोज करदे ने भी सानूं अमृतसर हरिमंदर साहिब दे दर्शन इशनान बख्शो ए रोज अरदास कीती जांदी है ए ओ स्थान है जिथे करोड़ां सिर एक दिन विच झुकदे आ ओ कहिंदा मैं दसी गया ओ गोरा सुनी गया सुणदियां सुणदियां उहने असीं कहिंदा लाची बेर कोल आ गए लाची बेर कोल आ के मैं उहनूं इह वी दस्या कि इह ओ लाची बेर है जिथे सुखा सिंह महताब सिंह ने घोड़े बन्ने मैं कहिंदे इह वी दस्या कि 5 वारी हमला होया हरिमंदर साहिब ते हमला करन वाला 153वें दिन मरिया इह फिर भी उवें ही हरिमंदर साहिब दा कुछ नहीं बिगड़िया अकाल तख्त फिर भी उवें ही है हमला हमलावर जेड़ा भी इहदे ते चढ़ के आया वह 5 आए ने ते 5 153वें दिन उहनां दी मौत हो गई छे महीने नहीं कट्टे ਇਹਦੇ ਤੇ ਹਮਲਾ ਕਰਨ ਵਾਲਿਆਂ ਨੇ ਇਹਨਾਂ ਮੈਂ ਦੱਸੀ ਗਿਆ ਉਹ ਸੁਣੀ ਗਿਆ ਮੈਂ ਦੱਸਦਾ ਰਿਹਾ ਸੁਣਦਿਆਂ ਸੁਣਦਿਆਂ ਫਿਰ ਡਿਊਟੀ ਸਾਹਿਬ ਕੋਲ ਆਏ ਇਹਨੇ ਨੂੰ ਨਰਸਿੰਘਾ ਵੱਜ ਗਿਆ ਜਦੋਂ ਨਰਸਿੰਘਾ ਵੱਜਿਆ ਮੈਨੂੰ ਪੁੱਛਦਾ ਆ ਕੀ ਕਹਿੰਦਾ ਮੈਂ ਆਖਿਆ ਸਾਡੇ ਸੱਚੇ ਪਾਤਸ਼ਾਹ ਆ ਰਹੇ ਨੇ ਆਖੋ ਸਤਨਾਮ ਸਾਡੇ ਸਤਿਗੁਰੂ ਆ ਰਹੇ ਨੇ ਕਹਿੰਦਾ ਏਦਾਂ ਆ ਰਹੇ ਮੈਂ ਕਿਹਾ ਅੱਜ ਨਹੀਂ ਆ ਰਹੇ ਇਹ 400 ਸਾਲ ਪਹਿਲਾਂ ਤੋਂ ਏਦਾਂ ਹੀ ਆ ਰਹੇ ਨੇ ਨਰਸਿੰਘੇ ਵੱਜਦੇ ਠਾਠ ਨਾਲ ਸੋਨੇ ਦੀ ਪਾਲਕੀ ਚਲੀ ਗਈ ਉਹਦੇ ਚ ਸਤਿਗੁਰੂ ਨੂੰ ਬਿਰਾਜਮਾਨ ਕੀਤਾ ਗਿਆ ਕਦੇ ਗਰੀਬ ਮੋਢਾ ਲਾਏ ਕਦੇ ਅਮੀਰ ਮੋਢਾ ਲਾਏ ਕਹਿੰਦਾ ਮੈਂ ਉਹਨੂੰ ਦੱਸਿਆ ਆ ਵੇਖ ਕਰੋੜਾਂ ਪਤੀ ਲੋਕ ਇੱਥੇ ਕਿਵੇਂ ਨਿਮਾਣੇ ਬਣ ਕੇ ਸੇਵਾ ਕਰ ਰਹੇ ਨੇ ਮੈਂ ਦੱਸਿਆ ਰਾਣੀਆਂ ਮਹਾਰਾਣੀਆਂ ਰਾਜੇ ਮਹਾਰਾਜੇ ਝੁਕਦੇ ਨੇ ਆ ਕੇ ਗੁਰੂ ਗ੍ਰੰਥ ਸਾਹਿਬ ਵੱਲੋਂ ਇੱਕ ਤੱਕ ਵੇਖਦਾ ਰਿਹਾ ਕਹਿੰਦਾ ਚੱਲਦੇ 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 ਅਸੀਂ ਦਰਬਾਰ ਸਾਹਿਬ ਚ ਚਲੇ ਗਏ ਕਹਿੰਦਾ ਭੀੜ ਬੜੀ ਸੀ ਡਾਕਟਰ ਇਕਬਾਲ ਸਿੰਘ ਕਹਿੰਦੇ ਨੇ ਬਸ ਇੱਕ ਪੈਰ ਰੱਖਣ ਦੀ ਜਗ੍ਹਾ ਹੀ ਮਿਲੀ ਅੰਦਰ ਸਾਨੂੰ ਪਰ ਵੜ ਗਏ ਅੰਦਰ ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਵਾਰੀ ਵਾਰੀ ਸਿਰ ਭੱਟਾਂ ਦੇ ਸਵਈਏ ਗਾਇਨ ਹੋਏ ਫਿਰ ਹੁਕਮਨਾਮਾ ਹੋਇਆ ਫਿਰ ਕੀਰਤਨ ਸ਼ੁਰੂ ਹੋ ਗਿਆ ਜਦੋਂ ਉਹ ਚੌਂਕੜਾ ਮਾਰ ਕੇ ਸੰਗਤ ਬਹਿ ਗਈ ਸਾਨੂੰ ਅੰਦਰ ਹੀ ਬਹਿਣ ਨੂੰ ਥਾਂ ਮਿਲ ਗਿਆ ਕੀਰਤਨੀਆਂ ਦੇ ਸਾਹਮਣੇ ਕਹਿੰਦੇ ਉਹ ਗੋਰਾ ਬਹਿ ਗਿਆ ਮੈਂ ਸੰਖੇਪ ਰੂਪ ਚ ਦੱਸੀ ਗਿਆ ਉਹ ਸੁਣਦਾ ਗਿਆ ਮੈਂ ਸੁਣਾਉਂਦਾ ਗਿਆ ਕਹਿੰਦਾ ਜਦੋਂ ਕੀਰਤਨ ਸ਼ੁਰੂ ਹੋਇਆ ਉਹਨੇ ਅੱਖਾਂ ਬੰਦ ਕਰ ਲਈਆਂ ਕਹਿੰਦੇ 4:30 ਵਜੇ ਦੀਆਂ ਅੱਖਾਂ ਬੰਦ ਕੀਤੀਆਂ 8:30 ਵਜੇ ਖੋਲੀਆਂ ਬੰਦ ਹੀ ਕਰ ਲਈਆਂ ਧਿਆਨ ਦਿਓ ਨੇਤਰ ਬੰਦ ਕਰ ਲਏ ਕਹਿੰਦਾ ਅੱਖਾਂ ਬੰਦ ਕਰਕੇ 8:30 ਵਜੇ ਤੱਕ ਬੈਠਾ ਰਿਹਾ ਮੈਂ ਹਲਾਇਆ ਵੀ ਚੱਲ ਹੁਣ ਲੁਧਿਆਣੇ ਚੱਲੀਏ ਵਾਪਸ ਕਹਿੰਦੇ ਲਾਲ ਮੂੰਹ ਹੋ ਗਿਆ ਟਿਕਟਿਕੀ ਲਗਾ ਕੇ ਗੁਰੂ ਗ੍ਰੰਥ ਸਾਹਿਬ ਵੱਲ ਵੇਖੇ ਕਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆਂ ਦੇ ਵਿੱਚ ਖਲੋਤੇ ਸੇਵਾਦਾਰਾਂ ਵੱਲ ਵੇਖੇ ਕਦੇ ਸੰਗਤ ਵੱਲ ਵੇਖੇ ਕਦੇ ਸਤਿਗੁਰੂ ਦੇ ਹਰਿਮੰਦਰ ਵੱਲ ਵੇਖੇ ਕਦੇ ਲੰਗਰ ਵੱਲ ਵੇਖੇ ਕਹਿੰਦੇ ਬਾਹਰ ਤੁਰਿਆ ਆਇਆ ਹੱਥ ਜੋੜ ਕੇ ਇੱਕੋ ਹੀ ਗੱਲ ਕਹੀ ਜਾਵੇ ਡਾਕਟਰ ਸਾਹਿਬ ਤੁਹਾਡਾ ਧੰਨਵਾਦ ਤੁਹਾਡਾ ਧੰਨਵਾਦ ਕਿਉਂ ਤੁਸੀਂ ਮੈਨੂੰ ਪ੍ਰਤੱਖ ਅੱਜ ਰੱਬ ਦੇ ਦਰਸ਼ਨ ਕਰਾ ਦਿੱਤੇ ਮੈਂ ਸੁਣਦਾ ਸੀ ਕੋਈ ਗੌਡ ਹੈ ਕੋਈ ਮੈਂ ਸੁਣਿਆ ਸੀ ਅੱਜ ਤੱਕ ਪਰ ਮੈਂ ਡਾਕਟਰ ਮੈਂ ਬਹੁਤ ਪੜ੍ਹਿਆ ਲਿਖਿਆ ਪਰ ਮੈਂ ਹੁਣ ਲੋਕਾਂ ਨੂੰ ਆਖਾਂਗਾ ਵੀ ਜੇ ਰੱਬ ਵੇਖਣਾ ਹੈ ਤੇ ਹਰਿਮੰਦਰ ਸਾਹਿਬ ਵੇਖੋ ਉੱਥੇ ਪ੍ਰਤੱਖ ਰੱਬ ਦੇ ਦਰਸ਼ਨ ਹੁੰਦੇ ਨੇ ਵਰਤਦਾ ਇੰਨੀ ਸ਼ਾਂਤੀ ਇੰਨਾ ਟਕਾ ਇੰਨਾ ਆਨੰਦ ਕਿਸੇ ਗੋਰੇ ਨੂੰ ਪੁੱਛਿਆ ਉਹ ਬਾਹਰੋਂ ਆਇਆ ਉਹ ਪਹਿਲਾਂ ਤੇ ਗਿਆ ਸਾਧ ਸੰਗਤ ਤਾਜ ਮਹਿਲ ਵਿੱਚ ਫਿਰ ਆਇਆ ਹਰਿਮੰਦਰ ਸਾਹਿਬ ਉਹਨੂੰ ਪੁੱਛਿਆ ਕਹਿੰਦੇ ਹਰਿਮੰਦਰ ਸਾਹਿਬ ਤੇ ਤਾਜ ਮਹਿਲ ਚ ਕੀ ਫਰਕ ਹੈ ਉਹ ਕਹਿੰਦਾ ਹਰਿਮੰਦਰ ਸਾਹਿਬ ਮੌਤ ਵਰਗਾ ਸਨਾਟਾ ਤੇ ਵਾਹਿਗੁਰੂ ਤਾਜ ਮਹਿਲ ਮੌਤ ਵਰਗਾ ਸਨਾਟਾ ਕਿਉਂਕਿ ਹੈ ਤੇ ਕਬਰ ਹੀ ਹੈ ਕਬਰ ਨੂੰ ਜਿੱਡੀ ਮਰਜ਼ੀ ਸ਼ਿੰਗਾਰ ਲਓ ਕਬਰ ਤੇ ਕਬਰ ਹੀ ਰਹੇਗੀ ਮੜੀ ਤੇ ਮੜੀ ਰਹੇਗੀ ਜਿੰਨਾ ਮਰਜ਼ੀ ਉਹਨੂੰ ਤੁਸੀਂ ਸ਼ਿੰਗਾਰ ਲਓ ਉਹਦੇ ਉੱਤੇ ਇੱਕ ਕਮਰਾ ਪਾ ਦਿਓ ਭਾਵੇਂ ਮਹਿਲ ਬਣਾ ਦਿਓ ਮੜੀ ਤੇ ਮੜੀ ਰਹਿਣੀ ਹੈ ਕਬਰਾਂ ਚ ਜਾ ਕੇ ਮਨ ਕਿੱਦਾਂ ਹੋ ਜਾਂਦਾ ਹੈ ਕਬਰ ਤੇ ਕਬਰ ਹੈ ਉਹ ਕਹਿੰਦੇ ਉੱਥੇ ਮੌਤ ਹੈ ਹਰਿਮੰਦਰ ਸਾਹਿਬ ਨਾਲ ਤੁਲਨਾ ਨਾ ਕਰੋ ਹਰਿਮੰਦਰ ਸਾਹਿਬ ਜ਼ਿੰਦਗੀ ਹੈ ਇੱਥੇ ਤੇ ਮੁਰਦਿਆਂ ਚ ਜਾਨ ਪੈਂਦੀ ਹੈ ਉਹ ਤੇ ਮੁਰਦਾ ਉੱਥੇ ਤੇ ਲਾਸ਼ ਹੈ ਹੋਰ ਕੁਝ ਹੈ ਹੀ ਨਹੀਂ ਮੜੀ ਹੈ ਨਾ ਇੱਕ ਠੀਕ ਹੈ ਅਜੂਬਾ ਵੱਡਾ ਬਣਿਆ ਸੋਹਣਾ ਬਣਿਆ ਹੈ ਪਰ ਅੰਮ੍ਰਿਤਸਰ ਨਾਲ ਹਰਿਮੰਦਰ ਸਾਹਿਬ ਨਾਲ ਤਾਜ ਮਹਿਲ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਉੱਥੇ ਤੇ ਮੌਤ ਹੈ ਇੱਥੇ ਤੇ ਮੁਰਦਿਆਂ ਨੂੰ ਜ਼ਿੰਦਗੀ ਮਿਲਦੀ ਹੈ ਇਹ ਐਸਾ ਗੁਰੂ ਕਾ ਘਰ ਹੈ ਐਸਾ ਅਸਥਾਨ ਹੈ ਅੰਮ੍ਰਿਤਸਰ ਸਾਹਿਬ ਦੀ ਗੁਰਮੁਖੋ ਐਸੀ ਪਾਵਨ ਧਰਤੀ ਹੈ ਇਸ ਕਰਕੇ ਮੈਂ ਅਰਜ਼ ਇਹ ਕਰ ਰਿਹਾ ਸਾਨੂੰ ਪਹਿਲਾਂ ਪਤਾ ਤੇ ਹੋਵੇ ਵੀ ਅਸੀਂ ਪਿਆਰ ਕਿਹਦੇ ਨਾਲ ਕਰਨਾ ਹੈ ਪਿਆਰ ਉਡੀ ਵੇਖੋ ਪਿਆਰਿਓ ਕਿਸੇ ਨਾਲ ਵੀ ਪ੍ਰੇਮ ਨਾਲ ਮੈਂ ਅਰਜ਼ ਕਰਨਾ ਵੀ ਪ੍ਰੇਮ ਨਾਲ ਆਓ ਪ੍ਰੇਮ ਨਾਲ ਮੱਥਾ ਟੇਕੋ ਪ੍ਰੇਮ ਨਾਲ ਸੁਣੋ ਪ੍ਰੇਮ ਨਾਲ ਗਾਓ ਪਰ ਜਿਹਦੇ ਨਾਲ ਪ੍ਰੇਮ ਕਰਨਾ ਪਹਿਲਾਂ ਉਹਦੇ ਬਾਰੇ ਪਤਾ ਤੇ ਹੋਵੇ ਵੀ ਉਹ ਹੈ ਕੌਣ ਕਰੋੜਾਂ ਸਿਰ ਜਿੰਨਾ ਅੱਗੇ ਝੁਕਦੇ ਨੇ ਇਹ ਹਰਿਮੰਦਰ ਦੇ ਮਾਲਕ ਨੇ ਜਿਹੜੇ ਸਾਡੇ ਚ ਬੈਠੇ ਨੇ ਤਰਲੋਕੀ ਦੇ ਮਾਲਕ ਨੇ ਇਹ ਉਹ ਨੇ ਜਿਨ੍ਹਾਂ ਨੂੰ ਕਲਗੀਧਰ ਗੁਰੂ ਗੋਬਿੰਦ ਸਿੰਘ ਨੇ ਵੀ ਇੱਕ ਦਿਨ ਸੀਸ ਝੁਕਾਇਆ ਜਿਨ੍ਹਾਂ ਦਾ ਸੀਸ ਕਿਸੇ ਅੱਗੇ ਨਹੀਂ ਝੁਕਿਆ ਸਮੇਂ ਦੀਆਂ ਸਰਕਾਰਾਂ ਨਾ ਗੁਰੂ ਗੋਬਿੰਦ ਸਿੰਘ ਨੂੰ ਝੁਕਾ ਸਕੀਆਂ ਪਰ ਉਹਨਾਂ ਨੇ ਵੀ ਇੱਕ ਦਿਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਸੀਸ ਝੁਕਾਇਆ ਹਰਿਮੰਦਰ ਉਹਨਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਇਹ ਉਹ ਸਤਿਗੁਰੂ ਨੇ ਵੇਖੋ ਪਿਆਰਿਓ ਗਰੀਬ ਨਵਾਜ ਕਿੱਡੇ ਆ ਕਰੋੜਾਂ ਸਿਰ ਦਿਨ ਚ ਝੁਕਦੇ ਨੇ ਕਰੋੜਾਂ ਦੁਨੀਆ ਭੋਗ ਲਵਾਉਂਦੀ ਹੈ ਅਰਦਾਸਾਂ ਕਰਦੀ ਹੈ ਪਰ ਕਮਾਲ ਦੀ ਗੱਲ ਇਹ ਗਰੀਬਾਂ ਦੇ ਘਰਾਂ ਚ ਵੀ ਚਰਨ ਪਾਉਣ ਨੂੰ ਆ ਜਾਂਦੇ ਕੋਈ ਗੁਰੂ ਹੈ ਉਹ ਜਿਹਦੇ ਮਗਰ ਪੰਜ ਸੱਤ ਹਜ਼ਾਰ ਬੰਦਾ ਹੋਵੇ ਉਹ ਕਿੱਥੇ ਮੁੜ ਕੇ ਸਾਡੀ ਗੱਲ ਸੁਣਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਕਿੰਨੀ ਦੁਨੀਆ ਤੇ ਨਾਲੇ ਸਾਨੂੰ ਤੇ ਜਿਉਂਦਿਆਂ ਨੂੰ ਕੋਈ ਨੀ ਪੁੱਛਦਾ ਗੁਰੂ ਗ੍ਰੰਥ ਸਾਹਿਬ ਤੋਂ ਤੇ ਹੁਣ ਤੱਕ ਸਿੱਖ ਜਾਨਾਂ ਵਾਰਦੇ ਨੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਕੋਈ ਇੱਕ ਟਿੱਪਣੀ ਕਰ ਦੇਵੇ ਮਰਨ ਮਾਰਨ ਤੱਕ ਜਾਂਦੇ ਨੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰਨ ਵਾਲਿਆਂ ਦੀ ਕਮੀ ਨੀ ਗੁਰੂ ਗ੍ਰੰਥ ਸਾਹਿਬ ਤੋਂ ਕਰੋੜਾਂ ਸਿੱਖ ਜਾਨਾਂ ਵਾਰਦੇ ਰਹੇ ਨੇ ਲਕਸ਼ਮਣ ਸਿੰਘ ਧਾਰੋਵਾਲ ਨੂੰ ਜਦੋਂ ਸ਼ਹੀਦ ਕੀਤਾ ਸੀ ਨਨਕਾਣਾ ਸਾਹਿਬ ਉਦੋਂ ਗੋਲੀਆਂ ਗੁਰੂ ਗ੍ਰੰਥ ਸਾਹਿਬ ਵੱਲ ਆ ਰਹੀਆਂ ਸਨ ਉਹਨੇ ਏਦਾਂ ਬੁੱਕਲ ਮਾਰ ਲਈ ਸੀ ਕਹਿੰਦਾ ਗੁਰੂ ਗ੍ਰੰਥ ਸਾਹਿਬ ਨੂੰ ਗੋਲੀ ਨਹੀਂ ਲੱਗਣੀ ਚਾਹੀਦੀ 84 ਦੇ ਅਟੈਕ ਵੇਲੇ ਕਈ ਸਿੰਘ ਏਦਾਂ ਦੇ ਸਨ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਬੈਠੇ ਰਹੇ ਵੀ ਸਾਡੀ ਛਾਤੀ ਚ ਵੱਜੇ ਗੋਲੀ ਮਹਾਰਾਜ ਤੱਕ ਨਹੀਂ ਜਾਣੀ ਚਾਹੀਦੀ ਇੰਨਾ ਪਿਆਰ ਕਰਨ ਵਾਲੇ ਨੇ ਇਹ ਉਹ ਨੇ ਜਿਹੜੇ ਸਾਡੇ ਘਰਾਂ ਚ ਆਉਂਦੇ ਆ ਪਰ ਮੈਨੂੰ ਦੁੱਖ ਨਾਲ ਇਹ ਕਹਿਣਾ ਪੈਂਦਾ ਹੈ ਵਿਰਲੇ ਨੇ ਜਿਹੜੇ ਇੱਧਰ ਨੂੰ ਤੁਰਨ ਵਾਲੇ ਨੇ ਵਿਰਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਹ ਤੇ ਤੁਰਦੇ ਨੇ ਵਿਰਲਿਆਂ ਨੂੰ ਪਤਾ ਹੈ ਕਿ ਮੇਰੇ ਘਰ ਕੌਣ ਆ ਰਿਹਾ ਹੈ ਬਾਪੂ ਤੂੰ ਮਾਰੇ ਨੂੰ ਚੁੱਕ ਲੈ ਬਾਪੂ ਮੁੰਡੇ ਨੂੰ ਕਹਿੰਦਾ ਤੂੰ ਚੁੱਕ ਲੈ ਕੋਈ ਤਿਆਰ ਨਹੀਂ ਸਿਰ ਤੇ ਚੁੱਕਣ ਵਾਸਤੇ ਵੀ ਅਸੀਂ ਅਕਿਰਤ ਘਣ ਬਣਦੇ ਜਾ ਰਹੇ ਅਹਿਸਾਨ ਫਰਾਮੋਸ਼ ਹੋ ਗਏ ਹਾਂ ਗੁਰਮੁਖੋ ਸਤਿਗੁਰੂ ਦੇ ਪਰ ਉਪਕਾਰਾਂ ਨੂੰ ਯਾਦ ਕਰੀਏ ਵੇਖੀਏ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਡੇ ਤੇ ਕਿੱਡੀ ਵੱਡੀ ਕਿਰਪਾ ਕਰਕੇ ਗਰੀਬਾਂ ਨੂੰ ਨਵਾਜਦੇ ਆ ਸ਼ਰਧਾ ਭਾਵਨਾ ਬਣਾਈਏ ਤੇ ਸਭ ਤੋਂ ਪਹਿਲਾਂ ਗੁਰੂ ਕਾ ਹੁਕਮ ਮੰਨਣਾ ਠੰਡੇ ਬਾਟੇ ਦਾ ਅੰਮ੍ਰਿਤ ਛਕਣਾ ਜ਼ਰੂਰੀ ਹੈ ਪਛਾਣਨ ਲਈ ਪਹਿਲਾਂ ਅੰਮ੍ਰਿਤ ਧਾਰੀ ਹੋਈਏ ਫਿਰ ਬਾਣੀ ਦੇ ਨਿਤਨੇਮੀ ਬਣੀਏ ਫਿਰ ਕਥਾ ਕੀਰਤਨ ਸੁਣਦਿਆਂ ਸੁਣਦਿਆਂ ਸਤਿਗੁਰੂ ਦੇ ਗੁਣਾਂ ਨੂੰ ਸਮਝ ਕੇ ਸਤਿਗੁਰੂ ਨਾਲ ਪਿਆਰ ਕਰੀਏ ਜਦੋਂ ਸਤਿਗੁਰੂ ਨਾਲ ਪਿਆਰ ਪੈ ਜਾਏਗਾ ਫਿਰ ਸਾਧ ਸੰਗਤ ਇੱਕ ਕਦਮ ਪੁੱਟੇਗਾ ਸਤਿਗੁਰੂ ਕਰੋੜਾਂ ਕਦਮਾਂ ਤੈਨੂੰ ਅੱਗੋਂ ਲੈਣ ਵਾਸਤੇ ਆਉਣਗੇ ਭਾਵਨਾ ਬਣਾ ਕੇ ਸ਼ਰਧਾ ਬਣਾ ਕੇ ਆਈਏ ਤੇ ਸ਼ਰਧਾ ਭਾਵਨਾ ਬਣਾਉਣ ਲਈ ਸੰਗਤ ਕਰਨੀ ਜ਼ਰੂਰੀ ਹੈ ਸੰਗਤ ਵਿੱਚ ਆ ਕੇ ਸ਼ਰਧਾ ਬਣਦੀ ਹੈ ਭਾਵਨਾ ਬਣਦੀ ਹੈ ਗੁਰਮੁਖੋ ਇਸ ਕਰਕੇ ਆਓ ਅੰਮ੍ਰਿਤ ਛਕਣ ਵਾਸਤੇ ਵੀ ਮਨ ਬਣਾਓ ਕੱਲ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ ਪਹਿਲੀ ਮੇਰੀ ਬੇਨਤੀ ਸੰਗਤ ਦੇ ਚਰਨਾਂ ਚ ਇਹ ਹੈ ਵੀ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਜੀ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਵੀ ਉੱਠਣਾ ਨਹੀਂ ਸਤਿਗੁਰੂ ਜੀ ਅੱਗੇ ਅੱਗੇ ਜਾਣਗੇ ਫਿਰ ਭਾਈ ਘਰੋਂ ਕਦੀ ਚੱਲ ਪਾਇਓ ਇਹ ਬੇਨਤੀ ਧਿਆਨ ਚ ਰੱਖਿਓ ਵੀ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਇੱਥੇ ਨੇ ਆਪਾਂ ਉੱਠਣਾ ਨਹੀਂ ਕਿਸੇ ਨੇ ਇਹ ਮੈਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਤਿਕਾਰ ਵਾਸਤੇ ਬੇਨਤੀ ਕਰਨਾ ਇਸ ਗੱਲ ਦਾ ਜ਼ਰੂਰ ਖਿਆਲ ਰੱਖਿਓ ਤੇ ਦੂਸਰੀ ਬੇਨਤੀ ਇਹ ਹੈ ਅੰਮ੍ਰਿਤ ਸੰਚਾਰ ਗੁਰਦੁਆਰਾ ਸਾਹਿਬ ਸ਼ੰਭੂ ਕਲਾਂ ਇਹ ਸ਼ੰਭੂ ਕਲਾਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਇੱਥੇ ਨੇੜੇ ਹੀ ਹੈ ਕੱਲ ਨੂੰ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ 11 ਵਜੇ ਤੋਂ ਪਹਿਲਾਂ ਕੇਸੀ ਇਸ਼ਨਾਨ ਕਰਕੇ ਸੁੱਚੇ ਨਵੇਂ ਜਾਂ ਧੋਤੇ ਵਸਤਰ ਪਾ ਕੇ 11 ਵਜੇ ਪਹੁੰਚਣ ਦੀ ਕਿਰਪਾਲਤਾ ਕਰਨੀ ਕੱਲ ਦਾ ਦੁਆਰ ਇੱਥੋਂ ਦਾ ਲਾਸਟ ਰਹਿ ਗਿਆ ਵੱਧ ਚੜ ਕੇ ਆਪਾਂ ਸਾਰੀਆਂ ਸੰਗਤਾਂ ਨੇ ਲਾਹਾ ਲੈਣਾ ਕੱਲ ਮੌਸਮ ਕੁਝ ਠੰਡਾ ਸੀ ਅੱਜ ਦਿਨ ਬੜਾ ਖੁੱਲਾ ਮਹਾਰਾਜ ਜੀ ਨੇ ਬਖਸ਼ਿਆ ਖੁੱਲਾ ਸਮਾਂ ਹੈ ਇਸ ਕਰਕੇ ਕੱਲ ਦਾ ਦੁਆਰ ਇੱਕ ਬਾਕੀ ਰਹਿੰਦਾ ਹੈ ਸਾਰੀਆਂ ਸੰਗਤਾਂ ਨੇ ਵੱਧ ਚੜ ਕੇ ਪਹੁੰਚ ਕੇ ਲਾਹਾ ਲੈਣਾ ਅੱਜ ਤੋਂ 6-7 ਸਾਲ ਪਹਿਲਾਂ 6.5 ਸਾਲ ਪਹਿਲਾਂ ਇੱਥੇ ਦੀਵਾਨ ਲੱਗੇ ਸੀ ਉਦੋਂ ਮੇਰੀ ਬਾਂਹ ਤੇ ਫ੍ਰੈਕਚਰ ਹੋਇਆ ਸੀ ਤੇ ਪਹਿਲੇ ਦੀਵਾਨ ਅਸੀਂ ਸ਼ੰਭੂ ਹੀ ਲਾਏ ਸਨ ਜਦੋਂ ਉਦੋਂ ਐਕਸੀਡੈਂਟ ਵੇਲੇ 2004 ਵਿੱਚ ਇਸ ਕਰਕੇ ਉਦੋਂ ਪ੍ਰੋਗਰਾਮ ਇੱਥੇ ਹੋਇਆ 3-4 ਸਾਲ ਬੜੇ ਇਲਾਕੇ ਚ ਦੀਵਾਨ ਲੱਗੇ ਨੇ ਉਹਨਾਂ ਸਮਿਆਂ ਚ ਸਨ 2000 ਚ ਪਹਿਲੀ ਵਾਰੀ ਇੱਧਰ ਦੀਵਾਨ ਲੱਗਣੇ ਸ਼ੁਰੂ ਹੋਏ ਸੀ ਤਕਰੀਬਨ 3-4 ਸਾਲ ਮੈਂ ਲਗਾਤਾਰ ਆਉਂਦਾ ਰਿਹਾ ਹੁਣ ਟਾਈਮ ਘਟਣ ਕਰਕੇ ਕਿਉਂਕਿ ਇਲਾਕੇ ਜ਼ਿਆਦਾ ਨੇ ਦੇਸ਼ ਹਰ ਦੇਸ਼ ਵਿੱਚ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠੇ ਨੇ ਸਾਰੇ ਹੀ ਪਿਆਰ ਕਰਦੇ ਨੇ ਤੇ ਆਵਾਜ਼ ਮਾਰਦੇ ਨੇ ਤਾਂ ਕਰਕੇ ਫਿਰ ਸਮਾਂ ਸਾਰਿਆਂ ਨੂੰ ਦੇਣਾ ਪੈਂਦਾ ਤਾਂ ਕਰਕੇ ਸੰਗਤ ਜੀ ਸਮਾਂ ਹੁਣ ਘੱਟ ਮਿਲਦਾ ਬੇਨਤੀ ਹੈ ਕਿ ਕੱਲ ਨੂੰ ਅੰਮ੍ਰਿਤ ਛਕਣ ਵਾਸਤੇ ਜਿਨ੍ਹਾਂ ਦਾ ਮਨ ਮੰਨੇ ਜ਼ਰੂਰ ਕਿਰਪਾ ਕਰਕੇ ਪ੍ਰਬੰਧਕਾਂ ਕੋਲ ਨਾਮ ਲਿਖਾਓ ਨਾਮ ਨਹੀਂ ਵੀ ਲਿਖੇ ਜਾਣਗੇ ਤਾਂ ਵੀ ਕੋਈ ਨੀ ਕੇਸੀ ਇਸ਼ਨਾਨ ਕਰਕੇ ਨਵੇਂ ਸੁੱਚੇ ਵਸਤਰ ਪਾ ਕੇ ਆ ਜਾਓ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਅਸੀਂ ਬਾਣੀ ਬਾਣੇ ਦੇ ਧਾਰਨੀ ਹੋ ਕੇ
ਤਤ ਗੁਰਮਤ ਦੇ ਧਾਰਨੀ ਹੋ ਕੇ ਲੋਕ ਤੇ ਆਪਣਾ ਪ੍ਰਲੋਕ ਸੁਹੇਲਾ ਕਰੀਏ, ਸਾਡੀ ਆਉਣੀ ਜਾਣੀ ਮੁੱਕ ਜਾਏ, ਆਵਾਗਮਨ ਦੇ ਚੱਕਰ ਚੋਂ ਮੁੱਕ ਕੇ ਬਚ ਕੇ ਮੁੱਖ ਉਜਲਾ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪੁਰੀ ਨੂੰ ਚੱਲੀਏ, ਗੁਰੂ ਵਾਲੇ ਬਣੀਏ, ਸਿੰਘ ਸਜੀਏ। ਤੇ ਸਾਧ ਸੰਗਤ ਵੱਧ ਤੋਂ ਵੱਧ ਮਨ ਬਣਾਉਣੇ ਨੇ ਅੰਮ੍ਰਿਤ ਛਕਣ ਲਈ, ਕੋਈ ਪਤਾ ਨਹੀਂ ਕਦੋਂ ਕਿਹਦੇ ਤੇ ਕਾਲ ਨੇ ਝਪਟ ਮਾਰ ਲੈਣੀ, ਕਦੋਂ ਸਮਾਂ ਆ ਜਾਣਾ ਹੈ। ਤੇ ਸੋਚਦੇ ਹੀ ਨਹੀਂ ਰਹਿਣਾ ਵੀ ਆ ਕੋਈ ਨਹੀਂ, ਤਿਆਰੀ ਕਰ ਰਹੇ ਹਾਂ, ਸੋਚ ਰਹੇ ਹਾਂ, ਮਨ ਬਣਾਵਾਂਗੇ, ਏਦਾਂ ਕਰਦਿਆਂ ਕਰਦਿਆਂ ਬਹੁਤ ਸਮਾਂ ਕਈ ਲੰਘਾ ਦਿੰਦੇ ਨੇ। ਉਹ ਸਮਾਂ ਉਹ ਘੜੀਆਂ ਆਉਂਦੀਆਂ ਹੀ ਨਹੀਂ, ਅੱਜ ਛਕਨੇ ਆ ਕੱਲ ਛਕਨੇ ਆ, ਕਦੇ ਢਿੱਲ ਨਹੀਂ ਕਰਨੀ ਚਾਹੀਦੀ। ਨਾਮ ਜਪਣ ਦੀ ਕਦੇ ਨਾ ਢਿੱਲ ਕਰੀ, ਸਵਾਸਾਂ ਦਾ ਭਰੋਸਾ ਕੋਈ ਕਰ ਲੈਣ, ਬਾਕੀ ਸੰਗਤ ਨੇ ਸੜੇ ਰਹਿਣਾ। ਪਹਿਲਾਂ ਘੁੱਟ ਭਰੇ I'm gonna make you mine।